ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਚੌਥਾ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਹਿਰਡ ਪਲਾਸ ਸੰਗ ਹਰ ਬੁਹੀਆ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬੁਹੀਆ ਜਪ ਜਗਨਨਾਥ ਜਗਦੀਸ਼ ਗੁਸਾਈਆ ਸਰਨ ਪਰੇ ਸੇਈ ਜਾਨੇ ਉਬਾਰੇ ਜਿਉ ਪ੍ਰਹਿਲਾਦ ਉਧਾਰ ਸਮਾਈਆ ਜਪ ਜਗਨਨਾਥ ਜਗਦੀਸ਼ ਗੁਸਾਈਆ ਸਰਨ ਪਰੇ ਸੇਈ ਜਾਨੇ ਉਬਾਰੇ ਜਿਉ ਪ੍ਰਹਿਲਾਦ ਉਧਾਰ ਸਮਾਈਆ
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਆਓ ਸਰਬੰਸ ਦਾਨੇ ਅੰਮ੍ਰਿਤ ਤੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਆਪਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਕਿ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠਣ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ। ਗੁਰੂ ਦੀ ਬਾਣੀ, ਗੁਰੂ ਕੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਸੁਣਨ ਵਾਸਤੇ ਆਪਾਂ ਅੱਜ ਬੈਠੇ ਹਾਂ। ਵਡਿਆਈ ਦੇ ਪਾਤਰ ਹਾਂ। ਅੰਮ੍ਰਿਤ ਵੇਲੇ जो सचखंड श्री दरबार साहब श्री हरिमंदर साहब जी तो मुख वाक साडी झोली ते है आपां हुणे सुनिया इसी ही पावन हुक्म दी अज आपां ने अकाल पुरख वल्लों बख्शिश कीती होई तुच्छ बुद्धि अनुसार अते निश्चित कीते होए समय दे दायरे अंदर रह के संखेप विचार सांझी करने। ये पावन शब्द दीन दुनिया दे वाली तन तन चौथे पातशाह साहिब श्री गुरु रामदास महाराज जी दे मुखारबिंद तो उचारण होया है बिलावल राग दे अंदर। अज गुरु प्यारियो इतिहासक महत्ता वाला दिहाड़ा है जिसनो असि कहने बंदी छोड़ दिवस। सनातनी परंपरा दे विच इनू दिवाली दा दिहाड़ा जिहड़ा है वह कहा गया। मेरी पीरी दे मालक साहिब श्री गुरु हरगोबिंद साहिब सच्चे पातशाह ग्वालियर दे किले दे विच कैद सन। जहांगीर बादशाह दी हकूमत श्री गुरु हरगोबिंद साहब जी नूं रिहा करन दा मन बना चुकी है ते रिहा करना चाहुंदे। हुक्म दे दिता दरोगे नूं कि श्री गुरु हरगोबिंद साहब सच्चे पातशाह नूं रिहा कीता जावे ते श्री गुरु हरगोबिंद साहब सच्चे पातशाह ने रिहा होण वास्ते शर्त ला दी। कदे सुनिया गुरु प्यारियो किसे परंपरा इतिहास दे अंदर सरकार रिहा करना चाहुंदी है ते जेड़े बंद ने बंदी ने ओह शर्त लाउंदे ने कि असी तां रिहा होवांगे जे साडी आ गल मन्नी जाऊगी। तां आम तौर ते की हुंदा है गुरु प्यारियो, आम तौर दे उत्ते सरकारां शर्तां तय करदियां ने वी साडियां आ शर्तां होणगियां जे मन्नोगे तां रिहा कर देंगे, जे मनोगे तो रिहा कर देंगे, नहीं रिहा नहीं करांगे। भाई गुरदास जी ने गुरु नानक साहिब प्रथाए एक बचन लिखिया गुरु प्यारियो कहिंदे उल्टी गंग बहायो ना। गुरु नानक साहिब जी ने उल्टी गंगा वहा दित्ती। उल्टी गंगा वहाण दा मतलब हुंदा गुरु प्यारियो पुराणियां पईयां लीहां तो उल्ट एक नवी लीह वहाउणी, उह भी विपरीत दिशा च। इत्थे की हुंदा है, इत्थे गुरु हरगोबिंद साहिब महाराज शर्त रखदे ने ते शर्त की रखदे ने कहिंदे भाई असी तां रिहा होवांगे जे साडे नाल 52 जिहड़े इह राजसी कैदी है इह रिहा कीते जाणगे। सरकार वास्ते बड़ा औखा सी, उहनां नूं फड़न वास्ते उहनां दे सिपाही मारे गए सी, उहनां दा बहुत सारा माली नुकसान होया सी। जे सरकार उन्हां राजसी कैदियां नूं जिन्हां नूं फड़न वास्ते उन्हां दे सिपाही मरे है, माली नुकसान होया है, जानी नुकसान होया है, रिहा कर दिए बगावत होण दा डर है। असीं जानां ते हूल के इह राजे बंदी बनाए है ते बादशाह ने इउं छड़ते, बड़ा औखा सी सरकार वास्ते। पर श्री गुरु हरगोबिंद साहिब सच्चे पातशाह दी इस गुरु प्यारी वचन दे अगे सरकार नूं झुकना पिया। गुरु हरगोबिंद साहिब महाराज रिहा होए नाल 52 कैदी जिहड़े राजसी राजे सी ना भारत दे वख वख कोनियां तों कैद कीते, उह वी गुरु प्यारी सतगुरां ने रिहा करवाए। बंदी छोड़ दाता कहा जांदा है मेरी पीरी दे मालक सरगुरु श्री गुरु हरगोबिंद साहिब जी नूं, ते असीं उन्हां दी याद दे विच गुरु प्यारी इह पुरब मनाउने आ, दिहाड़ा मनाउने आ। और ये दिहाड़े की साडे वास्ते किन्नी अहमियत है। कई बार सरकारां ने मुगलिया दौर दे विच इस दिहाड़े नूं मनाउण दे उत्ते पाबंदियां लाईयां, तुसीं ये दिहाड़ा नहीं मना सकते, तुसीं ये दिहाड़ा नहीं मना सकते। कई बार ये दिहाड़ा मनाउण वास्ते सरकारां ने साडे ते शर्तां आयद कीतियां कि तां तुसीं इह दिहाड़ा मनाओगे मना सकोगे जे तुसीं इन्ने पैसे सरकार नूं जमा कराओगे। ਅਸੀਂ ਗੁਰੂ ਪਿਆਰਿਓ ਪੈਸੇ ਭਰਨੇ ਵੀ ਪ੍ਰਵਾਨ ਕੀਤੇ ਇਸ ਦਿਹਾੜੀ ਨੂੰ ਮਨਾਉਣ ਵਾਸਤੇ। ਅਸੀਂ ਸਰਕਾਰਾਂ ਦੀਆਂ ਪਾਬੰਦੀਆਂ ਦੀ ਪ੍ਰਵਾਹ ਨਹੀਂ ਕੀਤੀ ਇਸ ਦਿਹਾੜੇ ਨੂੰ ਮਨਾਉਣ ਵਾਸਤੇ। ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਗੁਰੂ ਪਿਆਰਿਓ ਕਿ ਇਹ ਦਿਹਾੜਾ ਜਿਹੜਾ ਹੈ ਇਹ ਸਾਡੇ ਵਾਸਤੇ ਕਿੰਨਾ ਅਹਿਮ ਹੈ, ਕਿੰਨਾ ਅਹਿਮ ਹੈ। ਸਰਕਾਰਾਂ ਨੇ ਪਾਬੰਦੀਆਂ ਲਾਈਆਂ ਇਹ ਦਿਹਾੜਾ ਨਾ ਮਨਾ ਸਕਣ, ਸਰਕਾਰਾਂ ਨੇ ਗੁਰੂ ਪਿਆਰਿਓ ਪੈਸੇ ਭਰਾਉਣ ਦੀ ਜਿਹੜੀ ਇਹ ਸ਼ਰਤ ਰੱਖੀ ਅਸੀਂ ਪ੍ਰਵਾਨ ਕੀਤੀ ਵੀ ਭਰ ਦਿਆਂਗੇ ਪਰ ਇਹ ਦਿਹਾੜਾ ਮਨਾਵਾਂਗੇ। ਇੱਥੇ ਸੰਗਤ ਦਾ ਜੋੜ ਮੇਲ ਹੋਏਗਾ ਇਹ ਇੰਨੀ ਵੱਡੀ ਅਹਿਮੀਅਤ ਰੱਖਣ ਵਾਲਾ ਗੁਰੂ ਪਿਆਰਿਓ ਅੱਜ ਇਹ ਬੰਦੀ ਛੋੜ ਦਿਵਸ ਹੈ। ਇਸ ਬੰਦੀ ਛੋੜ ਦਿਵਸ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਮੁਬਾਰਕਾਂ। ਹੁਣ ਇਸ ਦਿਹਾੜੇ ਦੇ ਉੱਤੇ ਅੱਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਨੂੰ ਆਪਣੇ ਕੋਲ ਬਿਠਾ ਕੇ ਕੀ ਕਹਿ ਰਹੇ ਨੇ ਉਹ ਆਪਾਂ ਨੇ ਸੁਣਨਾ ਹੈ। ਗੁਰੂ ਪਿਆਰੇ ਧਿਆਨ ਦੇ ਨਾਲ ਸੁਣਨਾ ਔਰ ਸਮਝਣ ਦਾ ਯਤਨ ਵੀ ਕਰਨਾ। ਬਾਣੀ ਜਿਹੜੀ ਹੈ ਨਾ ਇਹ ਸੁਣਨ ਦੀ ਔਰ ਸਮਝਣ ਦੀ ਹੈ ਗੁਰੂ ਪਿਆਰਿਓ, ਤੇ ਫਿਰ ਆਖਰ ਦੇ ਉੱਤੇ ਮੰਨਣ ਦੀ ਹੈ। ਸੁਣਨਾ ਪਹਿਲਾ ਕਦਮ ਹੈ, ਸਮਝਣਾ ਦੂਜਾ ਕਦਮ ਹੈ, ਤੇ ਸਮਝ ਕੇ ਮੰਨਣਾ ਗੁਰੂ ਪਿਆਰਿਓ ਇਹ ਤੀਸਰਾ ਤੇ ਆਖਰੀ ਕਦਮ ਹੈ। ਬਾਣੀ ਮੰਨ ਲਈ, ਸਮਝ ਲਓ ਗੁਰੂ ਪਿਆਰਿਓ ਬਾਣੀ ਦੇ ਵਿੱਚ ਸਮਾ ਗਏ। ਬਾਣੀ ਸਮਝ ਲਈ ਤੇ ਬਾਣੀ ਦੇ ਵਿੱਚ ਸਮਾ ਗਏ ਗੁਰੂ ਪਿਆਰਿਓ। ਸ੍ਰੀ ਗੁਰੂ ਰਾਮਦਾਸ ਮਹਾਰਾਜ ਅੱਜ ਕੀ ਸਮਝਾਉਂਦੇ ਆ ਗੁਰੂ ਪਿਆਰਿਓ ਉਹ ਆਪਾਂ ਨੇ ਸੁਣਨਾ। ਸ਼ਬਦ ਦਾ ਮੁੱਖ ਭਾਵ ਰਹਾਉ ਦੀ ਪੰਕਤੀ ਚ ਸਮੋਇਆ ਹੋਇਆ ਹੈ। ਰਹਾਉ ਦੀ ਪੰਕਤੀ ਚ ਕੀ ਕਹਿੰਦੇ ਨੇ ਸਾਨੂੰ ਗੁਰੂ ਪਿਆਰੇ? ਅੱਜ ਬੰਦੀ ਛੋੜ ਦਿਵਸ ਦੇ ਮੌਕੇ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਆਪਣੇ ਕੋਲ ਬਿਠਾ ਕੇ ਕੀ ਕਹਿੰਦੇ ਨੇ ਰਹਾਉ ਦੀ ਪੰਕਤੀ ਚ? ਧਿਆਨ ਦਿਓ, ਕਹਿੰਦੇ ਜਪ। ਇੱਥੇ ਜਪਦੇ ਨਾ ਪੱਪੇ ਨੂੰ ਸਿਹਾਰੀ ਲੱਗੀ ਹੋਈ ਹੈ, ਜਪਿਆ ਕਰੋ। ਕਿਹਨੂੰ ਕਹਿ ਰਹੇ ਨੇ? ਧੰਨ ਗੁਰੂ ਰਾਮਦਾਸ ਮਹਾਰਾਜ। ਜਿਹੜੇ ਸੁਣ ਰਹੇ ਨੇ ਗੁਰੂ ਪਿਆਰਿਓ, ਸੁਣ ਕੌਣ ਰਿਹਾ? ਅਸੀਂ ਸੁਣ ਰਹੇ, ਚਾਹੇ ਇੱਥੇ ਸਾਹਮਣੇ ਬੈਠ ਕੇ ਸੁਣ ਰਹੇ ਹਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ, ਚਾਹੇ ਟੀਵੀ ਮਾਧਿਅਮ ਦੇ ਰਾਹੀਂ ਸੁਣ ਰਹੇ ਹਾਂ, ਸਾਨੂੰ ਕਹਿ ਰਹੇ ਨੇ ਸਤਿਗੁਰੂ ਜੀ, ਕਹਿੰਦੇ ਜਪਿਆ ਕਰੋ। ਮਹਾਰਾਜ ਕਿਹਨੂੰ ਜਪਿਆ ਕਰੀਏ? ਜਗਨਨਾਥ, ਜਗਦੀਸ਼, ਗੁਸਈਆ, ਤਿੰਨ ਨਾਮ ਲਏ ਨੇ ਗੁਰੂ ਪਿਆਰਿਓ ਧੰਨ ਗੁਰੂ ਰਾਮਦਾਸ ਮਹਾਰਾਜ। ਜਗਨਨਾਥ, ਜਗਨਨਾਥ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਜਗਨਨਾਥ ਦਾ ਮਤਲਬ ਹੈ ਜੱਗ ਦਾ ਨਾਥ, ਜੱਗ ਦਾ ਮਾਲਕ। ਨਾਥ ਸ਼ਬਦ ਦਾ ਅਰਥ ਹੈ ਮਾਲਕ, ਜਗਨਨਾਥ ਦਾ ਅਰਥ ਹੈ ਜੱਗ ਦਾ ਮਾਲਕ। ਦੂਜਾ ਸ਼ਬਦ ਹੈ ਜਗਦੀਸ਼, ਈਸ ਸ਼ਬਦ ਦਾ ਅਰਥ ਵੀ ਹੈ ਗੁਰੂ ਪਿਆਰਿਓ ਮਾਲਕ, ਜੱਗ ਦਾ ਮਾਲਕ। ਤੀਸਰਾ ਸ਼ਬਦ ਹੈ ਗੁਸਈਆ, ਸਾਈ ਸ਼ਬਦ ਦਾ ਅਰਥ ਵੀ ਹੈ ਮਾਲਕ, ਤੇ ਗੋ ਦਾ ਅਰਥ ਹੈ ਸ੍ਰਿਸ਼ਟੀ, ਇਹ ਗੁਸਈਆ ਦਾ ਅਰਥ ਹੈ ਜੱਗ ਦਾ ਮਾਲਕ। ਦੇਖੋ ਗੁਰੂ ਪਿਆਰਿਓ, ਤਿੰਨ ਸ਼ਬਦ ਨੇ ਜਗਨਨਾਥ, ਜਗਦੀਸ਼, ਗੁਸਈਆ, ਤੇ ਤਿੰਨਾਂ ਦਾ ਅਰਥ ਹੈ ਜਗਤ ਦਾ ਮਾਲਕ। ਹੁਣ ਜਗਤ ਦਾ ਮਾਲਕ ਕੌਣ ਹੈ ਗੁਰੂ ਪਿਆਰੇ? ਜਗਤ ਦਾ ਮਾਲਕ ਕੋਈ ਬੰਦਾ ਨਹੀਂ ਹੈ ਗੁਰੂ ਪਿਆਰੇ, ਕੋਈ ਬੰਦਾ ਨਹੀਂ ਜਗਤ ਦਾ ਮਾਲਕ। ਇਹ ਗੱਲ ਵੱਖਰੀ ਹੈ ਗੁਰੂ ਪਿਆਰਿਓ ਕਿ ਧਰਤੀ ਨੂੰ ਟੁਕੜਿਆਂ ਚ ਵੰਡ ਕੇ ਹਰ ਕੋਈ ਜਿਹੜਾ ਹੈ ਇਸ ਟੁਕੜਿਆਂ ਦੇ ਉੱਤੇ ਸ਼ਾਸਨ ਚਲਾਉਣ ਵਾਲਾ, ਸੱਤਾ ਜਿਹੜਾ ਹੈ ਉਹ ਹਾਸਲ ਕਰਨ ਵਾਲਾ ਆਪਣੇ ਆਪ ਨੂੰ ਮਾਲਕ ਸਮਝਣ ਲੱਗ ਜਾਂਦਾ, ਮਾਲਕ ਸਮਝਦਾ ਵੀ ਮੈਂ ਮਾਲਕ ਹੈ ਇਸ ਖਿੱਤੇ ਦਾ। ਬੰਦਾ ਗੁਰੂ ਪਿਆਰਿਓ ਕਦੇ ਮਾਲਕ ਨਹੀਂ ਹੋ ਸਕਦਾ, ਕਦੇ ਵੀ ਮਾਲਕ ਨਹੀਂ ਹੋ ਸਕਦਾ। ਅਸੀਂ ਆਖੀਏ ਅਸੀਂ ਆਪਣੇ ਸਰੀਰ ਦੇ ਮਾਲਕ, ਜੇ ਅਸੀਂ ਆਪਣੇ ਸਰੀਰ ਦੇ ਮਾਲਕ ਹੋਈਏ ਨਾ ਗੁਰੂ ਪਿਆਰਿਓ, ਅਸੀਂ ਇਹਨੂੰ ਕਦੇ ਬੁੱਢਾ ਨਾ ਹੋ ਦਈਏ। ਮਾਲਕ ਹੈ, ਸਾਡੀ ਮਰਜ਼ੀ ਹੈ, ਇਹ ਬੁੱਢਾ ਕਿਵੇਂ ਹੋ ਸਕਦਾ? ਪਰ ਇਹ ਬੁੱਢਾ ਹੋ ਜਾਂਦਾ ਨਾ, ਜੇ ਅਸੀਂ ਮਾਲਕ ਹੋਈਏ ਨਾ ਸਰੀਰ ਦੇ, ਕਦੇ ਇਸ ਸਰੀਰ ਨੂੰ ਮਰਨ ਨਾ ਦਈਏ। ਕਿਉਂ? ਅਸੀਂ ਮਾਲਕ ਹੈ, ਸਾਡੀ ਮਰਜ਼ੀ ਹੈ, ਸਾਡੀ ਮਰਜ਼ੀ ਤੋਂ ਬਿਨਾਂ ਕਿਵੇਂ ਮਰ ਸਕਦਾ ਹੈ, ਕਿਵੇਂ ਟੁੱਟ ਸਕਦਾ ਹੈ, ਪਰ ਮਰ ਜਾਂਦਾ। ਅਸੀਂ ਮਾਲਕ ਨਹੀਂ ਹੈ ਗੁਰੂ ਪਿਆਰੇ, ਇਹ ਕਰਤਾਰ ਦਾ ਬਖਸ਼ਿਆ, ਉਹਨਾਂ ਚਿਰ ਹੀ ਬਖਸ਼ਿਆ ਜਿੰਨਾ ਚਿਰ ਉਹਦੀ ਮੌਜ ਹੈ, ਇਸ ਕਰਕੇ ਅਸੀਂ ਮਾਲਕ ਨਹੀਂ ਹਾਂ। ਬੇਸ਼ੱਕ ਮਾਲਕ ਸਮਝਦੇ ਫਿਰੀਏ, ਜਗ ਦਾ ਮਾਲਕ, ਸੰਸਾਰ ਦਾ ਮਾਲਕ, ਸ੍ਰਿਸ਼ਟੀ ਦਾ ਮਾਲਕ ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਅਕਾਲ ਪੁਰਖ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹਨੂੰ ਜਪਿਆ ਕਰੋ, ਉਹਨੂੰ ਜਪਿਆ ਕਰੋ ਭਾਈ ਪੁਰਖੋ, ਕਰਤਾਰ ਨੂੰ ਜਪਿਆ ਕਰੋ, ਵਾਹਿਗੁਰੂ ਨੂੰ ਜਪਿਆ ਕਰੋ, ਪਰਮੇਸ਼ਵਰ ਨੂੰ ਜਪਿਆ ਕਰੋ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਰਹਾਉ ਦੀ ਪਹਿਲੀ ਪੰਕਤੀ ਚ ਕਹਿੰਦੇ। ਹੁਣ ਦੂਸਰੀ ਪੰਕਤੀ ਚ ਕੀ ਕਹਿੰਦੇ ਨੇ ਗੁਰੂ ਪਿਆਰਿਓ? ਦੂਸਰੀ ਪੰਕਤੀ ਚ ਸਤਿਗੁਰੂ ਜੀ ਕਹਿੰਦੇ, ਭਾਈ ਪੁਰਖੋ, ਤੁਸੀਂ ਸੋਚਦੇ ਹੋਵੋਗੇ ਵੀ ਜੇ ਅਸੀਂ ਜੱਗ ਦੇ ਮਾਲਕ ਨੂੰ ਜਪਣਾ ਸ਼ੁਰੂ ਕਰਤਾ ਤੇ ਸਾਨੂੰ ਕੀ ਮਿਲਣਾ, ਸਾਨੂੰ ਕੀ ਮਿਲਣਾ ਜੇ ਅਸੀਂ ਜਗਤ ਦੇ ਮਾਲਕ ਨੂੰ ਜਪਣਾ ਸ਼ੁਰੂ ਕਰ ਦਿੱਤਾ? ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਇੱਕ ਗੱਲ ਚੇਤੇ ਰੱਖਿਓ ਪੁਰਖੋ, ਸਰਨ ਪਰੇ। ਦੂਜੀ ਰਹਾਉ ਦੀ ਪੰਕਤੀ ਚ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਸਰਨ ਪਰੇ, ਜਿਹੜੇ ਵਾਹਿਗੁਰੂ ਦੀ ਸ਼ਰਨ ਪੈ ਜਾਂਦੇ ਨੇ, ਜਿਹੜੇ ਵਾਹਿਗੁਰੂ ਨੂੰ ਸਮਰਪਿਤ ਹੋ ਜਾਂਦੇ ਨੇ, ਵਾਹਿਗੁਰੂ ਨੂੰ ਸਮਰਪਿਤ। ਖਾਲਸਾ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ ਗੁਰੂ ਪਿਆਰਿਓ, ਖਾਲਸਾ ਖੰਡਾਂ ਬ੍ਰਹਮੰਡਾਂ ਦਾ ਮਾਲਕ, ਖਾਲਸਾ ਖੰਡਾਂ ਬ੍ਰਹਮੰਡਾਂ ਦਾ ਮਾਲਕ ਕਿਵੇਂ ਹੋ ਸਕਦਾ? ਕਿਉਂਕਿ ਖਾਲਸੇ ਦਾ ਪਿਤਾ ਅਕਾਲ ਪੁਰਖ ਹੈ, ਖਾਲਸੇ ਦਾ ਪਿਤਾ ਜਿਹੜਾ ਹੈ ਉਹ ਅਕਾਲ ਪੁਰਖ ਹੈ, ਅਕਾਲ ਪੁਰਖ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ, ਤੇ ਜਿਹੜੀ ਪਿਤਾ ਦੀ ਜਾਇਦਾਦ ਉਹ ਪੁੱਤਰ ਦੀ ਜਾਇਦਾਦ, ਉਹ ਪੁੱਤਰ ਦੀ ਜਾਇਦਾਦ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਸਰਨ ਪਰੇ, ਜਿਹੜੇ ਵਾਹਿਗੁਰੂ ਦੀ ਸ਼ਰਨ ਪੈ ਜਾਂਦੇ ਨੇ, ਸਹੀ ਜਨ ਉਭਰੇ, ਸਹੀ, ਸਹੀ ਦਾ ਮਤਲਬ ਹੈ ਉਹ, ਜਨ ਦਾ ਮਤਲਬ ਹੈ ਸੇਵਕ, ਸ਼ਰਨ ਪੈਣ ਵਾਲੇ, ਉਭਰੇ, ਉਭਰੇ ਦਾ ਮਤਲਬ ਹੈ ਉਭਰ ਜਾਂਦੇ ਨੇ, ਬਚ ਜਾਂਦੇ ਨੇ, ਪਾਰ ਲੰਘ ਜਾਂਦੇ ਨੇ, ਤਰ ਜਾਂਦੇ ਨੇ। ਕੌਣ ਤਰ ਜਾਂਦੇ ਨੇ? ਸ਼ਰਨ ਪਰੇ, ਜਿਹੜੇ ਸ਼ਰਨ ਪੈਂਦੇ ਨੇ, ਜਿਹੜੇ ਸ਼ਰਨ ਪੈਂਦੇ ਨੇ ਉਹ ਤਰ ਜਾਂਦੇ ਨੇ। ਤੇ ਸ਼ਰਨ ਕਿਹੜੇ ਪੈਂਦੇ ਨੇ? ਜਿਹੜੇ ਜਪਿਆ ਕਰਦੇ ਨੇ, ਜਿਹੜੇ ਆਖਿਆ ਕਰਦੇ ਨੇ ਧੰਨ ਵਾਹਿਗੁਰੂ, ਧੰਨ ਵਾਹਿਗੁਰੂ, 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 ਯਾਦ ਰੱਖਦੇ ਨੇ ਅਕਾਲ ਪੁਰਖ ਨੂੰ, ਸੁੱਖਾਂ ਦੇ ਵਿੱਚ ਵੀ ਔਰ ਦੁੱਖਾਂ ਦੇ ਵਿੱਚ ਵੀ। ਸਾਡੀ ਫਿਤਰਤ ਹੈ ਗੁਰ ਪਿਆਰਿਓ, ਅਸੀਂ ਦੁੱਖਾਂ ਦੇ ਵਿੱਚ ਵਾਹਿਗੁਰੂ ਨੂੰ ਚੇਤੇ ਕਰ ਲੈਂਦੇ ਹਾਂ, ਸੁੱਖਾਂ ਦੇ ਵਿੱਚ ਭੁਲਾ ਛੱਡਦੇ ਹਾਂ। ਭਗਤ ਕਬੀਰ ਜੀ ਵਰਗੇ ਮਹਾਂਪੁਰਖ ਕਹਿੰਦੇ ਨੇ, ਕਹਿੰਦੇ ਪੁਰਖੋ, ਕਾਮ ਪਰੈ ਹਰ ਸਿਮਰੀਐ ਐਸਾ ਸਿਮਰਹੁ ਨਿਤ। ਕਹਿੰਦੇ ਲੋੜ ਵੇਲੇ ਸਿਮਰਦੇ ਹਾਂ ਨਾ, ਰੋਜ਼ਾਨਾ ਸਿਮਰਨਾ ਚਾਹੀਦਾ। ਸਾਨੂੰ ਸਭ ਤੋਂ ਵੱਡੀ ਲੋੜ ਜਿਹੜੀ ਹੈ ਵਾਹਿਗੁਰੂ ਦੀ ਕਦੋਂ ਮਹਿਸੂਸ ਹੁੰਦੀ ਹੈ ਗੁਰੂ ਪਿਆਰਿਓ? ਜਦੋਂ ਬੁੱਢੇ ਹੋ ਜਾਂਦੇ ਹਾਂ, ਤੇ ਬੁੱਢੇ ਵੀ ਉਸ ਹਾਲਤ ਦੇ ਵਿੱਚ ਜਦੋਂ ਅੱਖਾਂ ਵੀ ਜਵਾਬ ਦੇ ਜਾਂਦੀਆਂ ਨੇ, ਲੱਤਾਂ ਵੀ ਜਵਾਬ ਦੇ ਜਾਂਦੀਆਂ ਨੇ, ਬਾਹਾਂ ਵੀ ਜਵਾਬ ਦੇ ਜਾਂਦੀਆਂ ਨੇ, ਅੱਖਾਂ ਵੀ ਜਵਾਬ ਦੇ ਜਾਂਦੀਆਂ ਨੇ, ਲੱਤਾਂ ਵੀ ਜਵਾਬ ਦੇ ਜਾਂਦੀਆਂ ਨੇ, ਬਾਹਾਂ ਵੀ ਜਵਾਬ ਦੇ ਜਾਂਦੀਆਂ ਨੇ। ਜਦੋਂ ਤੁਰਨੋਂ ਬੰਦਾ ਰਹਿ ਜਾਂਦਾ ਨਾ ਗੁਰੂ ਪਿਆਰਿਓ, ਉਦੋਂ ਚਿੱਤ ਲੋੜਦਾ ਵੀ ਜਪ ਲਈਏ। ਨੈਨੋ ਨੀਰ ਬਹੈ ਤਨ ਖੀਨਾ ਭਏ, ਕੇਸ ਦੁੱਧ ਵਾਨੀ ਰੂਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪਰਾਨੀ। ਫਿਰ ਉਦੋਂ ਕੀ ਕਰੋਗੇ? ਕਹਿੰਦੇ ਗਲੇ ਚੋਂ ਆਵਾਜ਼ ਨਾ ਨਿਕਲੀ ਜਦੋਂ। ਭਗਤ ਕਬੀਰ ਜੀ ਕਹਿੰਦੇ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਭਗਤ ਕਬੀਰ ਜੀ ਦਾ ਬਚਨ ਹੈ ਗੁਰੂ ਬਾਣੀ ਦੇ ਅੰਦਰ, ਕਹਿੰਦੇ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਕਹਿੰਦੇ ਉਦੋਂ ਤਾਂ ਤੇਰੀ ਓਕ ਦੇ ਵਿੱਚ ਪਾਣੀ ਨਹੀਂ ਪਾਉਣਾ ਕਿਸੇ ਨੇ। ਇਸ ਕਰਕੇ ਉਹਨੂੰ ਚੇਤੇ ਕਰਨ ਦਾ, ਉਹਨੂੰ ਯਾਦ ਕਰਨ ਦਾ ਜਿਹੜਾ ਸਮਾਂ ਹੈ ਨਾ ਗੁਰੂ ਪਿਆਰਿਓ, ਉਹ ਪੂਰਾ ਜੀਵਨ ਹੁੰਦਾ ਹੈ। ਬਚਪਨ, ਜਵਾਨੀ, ਬੁਢੇਪਾ, ਤਿੰਨੇ ਅਵਸਥਾ ਦੇ ਵਿੱਚ ਉਹਨੂੰ ਯਾਦ ਰੱਖਣਾ ਚਾਹੀਦਾ।
ਪਰ ਅਸੀਂ ਜਪਦੇ ਨਹੀਂ ਹੈ।
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸ਼ਰਨ ਪਰੇ ਸਹੀ ਜਨ ਉਭਰੇ, ਜਿਹੜੇ ਸ਼ਰਨ ਪੈ ਜਾਂਦੇ ਨੇ ਉਹ ਜੀਵ ਉਭਰ ਜਾਂਦੇ ਨੇ, ਬਚ ਜਾਂਦੇ ਨੇ। ਕਿਵੇਂ ਬਚ ਜਾਂਦੇ ਨੇ? ਇਹ ਇੱਕ ਪੁਰਾਣਕ ਉਦਾਹਰਣ ਦਿੱਤੀ ਹੈ ਗੁਰੂ ਪਿਆਰੀ ਨੂੰ, ਕਹਿੰਦੇ ਜਿਉਂ ਪ੍ਰਹਲਾਦ ਉਧਾਰ ਸਮਈਆ, ਜਿਵੇਂ ਕਹਿੰਦੇ ਪ੍ਰਹਲਾਦ ਦਾ ਉਧਾਰ ਹੋ ਗਿਆ, ਪ੍ਰਹਲਾਦ ਦਾ ਉਧਾਰ ਹੋ ਗਿਆ ਤੇ ਉਹ ਵਾਹਿਗੁਰੂ ਚ ਸਮਾ ਗਿਆ। ਜਿਵੇਂ ਪ੍ਰਹਲਾਦ ਦਾ ਉਧਾਰ ਹੋ ਗਿਆ, ਪ੍ਰਹਲਾਦ ਦਾ ਕਲਿਆਣ ਹੋ ਗਿਆ, ਉਹ ਵਾਹਿਗੁਰੂ ਚ ਸਮਾ ਗਿਆ ਪ੍ਰਹਲਾਦ। ਹੁਣ ਪ੍ਰਹਲਾਦ ਕੌਣ ਹੈ ਗੁਰੂ ਪਿਆਰਿਓ? ਤੇ ਜੇ ਪ੍ਰਹਲਾਦ ਬਾਰੇ ਦੱਸਣਾ ਨਾ ਗੁਰੂ ਪਿਆਰਿਓ, ਤੇ ਫਿਰ ਪੁਰਾਣਾਂ ਦੀ ਜਿਹੜੀ ਕਥਾ ਹੈ ਨਾ, ਪੁਰਾਣਾਂ ਦੀ ਸਾਖੀ ਜਿਹੜੀ ਹੈ ਉਹ ਸਾਨੂੰ ਸੁਣਨੀ ਪਏਗੀ ਵੀ ਇੱਕ ਹਰਨਾਕਸ਼ ਸੀ, ਇੱਕ ਪ੍ਰਹਲਾਦ ਸੀ, ਪ੍ਰਹਲਾਦ ਦਾ ਪਿਓ ਇੱਕ ਰਾਜਾ ਸੀ ਜਿਹੜਾ ਆਪਣੇ ਆਪ ਨੂੰ ਭਗਵਾਨ ਸਮਝਦਾ ਸੀ। ਇਹ ਕਥਾ ਸਾਨੂੰ ਸੁਣਨੀ ਪਏਗੀ। ਤੇ ਕਥਾ ਕਿੱਥੇ ਹੈ ਗੁਰੂ ਪਿਆਰਿਓ? ਇਹ ਹਿੰਦੂ ਸਨਾਤਨ ਮਤ ਦੇ ਗ੍ਰੰਥਾਂ ਚ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਉਂ ਪ੍ਰਹਲਾਦ ਉਧਾਰ ਸਮਈਆ, ਜਿਵੇਂ ਕਹਿੰਦੇ ਪ੍ਰਹਲਾਦ ਦਾ ਉਧਾਰ ਹੋਇਆ ਤੇ ਉਹ ਸਮਾ ਗਿਆ। ਇਸੇ ਤਰ੍ਹਾਂ ਗੁਰੂ ਪਿਆਰਿਓ, ਜਿਹੜੇ ਜੀਵ ਵਾਹਿਗੁਰੂ ਨੂੰ ਜਪਦੇ ਨੇ, ਜਿਹੜੇ ਪਰਮੇਸ਼ਵਰ ਨੂੰ ਜਪਦੇ ਨੇ, ਜਿਹੜੇ ਕਰਤਾਰ ਨੂੰ ਜਪਦੇ ਨੇ, ਜਿਹੜੇ ਉਹਦੀ ਸ਼ਰਨ ਪੈਂਦੇ ਨੇ, ਉਹ ਭਾਈ ਪੁਰਖੋ ਬਚ ਜਾਂਦੇ ਐ ਸੰਸਾਰ ਦੇ ਕਲੇਸ਼ਾਂ ਤੋਂ, ਸੰਸਾਰ ਦੇ ਇਨ੍ਹਾਂ ਗੁਰੂ ਪਿਆਰਿਓ ਜਿਹੜਾ ਅਫਰਾ ਤਫਰੀ ਵਰਗੇ, ਬੇਚੈਨੀ ਵਰਗੇ ਮਾਹੌਲ ਤੋਂ ਬਚ ਜਾਂਦੇ ਆ, ਜਿਹੜੇ ਕਰਤਾਰ ਨੂੰ ਸਿਮਰਦੇ ਆ, ਜਿਹੜੇ ਵਾਹਿਗੁਰੂ ਨੂੰ ਸਿਮਰਦੇ ਆ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰਿਓ ਬਚਨ ਕਹਿ ਰਹੇ ਨੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਬਚਨ ਕਹਿ ਰਹੇ ਨੇ ਗੁਰੂ ਪਿਆਰਿਓ। ਸਮੁੱਚੇ ਸ਼ਬਦ ਵਿੱਚ ਕੀ ਸਮਝਾਉਂਦੇ ਆ ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਨਾ। ਇਸ ਲਈ ਆਓ ਗੁਰੂ ਪਿਆਰਿਓ, ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਵਿੱਚ ਜੁੜੇ ਬੈਠੇ ਆ, ਮਨ ਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਆ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਚੌਥਾ, ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੰਧਈਆ।
ਬਿਲਾਵਲ ਰਾਗ ਦਾ ਨਾਂ ਹੈ ਗੁਰੂ ਪਿਆਰੇ। ਮਹੱਲਾ ਚੌਥਾ, ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਹੈ ਗੁਰੂ ਪਿਆਰੇ। ਹੁਣ ਪਹਿਲੀ ਪੰਕਤੀ ਚ ਪਾਤਸ਼ਾਹ ਕਹਿੰਦੇ ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਹਰ ਨਾਮ ਧਿਆਵੋ, ਵਾਹਿਗੁਰੂ ਦਾ ਨਾਮ ਧਿਆਓ, ਵਾਹਿਗੁਰੂ ਦਾ ਨਾਮ ਧਿਆਓ। ਆ ਤੁਹਾਡੇ ਅੰਦਰ ਜਿਹੜੀ ਅੱਗ ਲੱਗੀ ਹੋਈ ਹੈ ਨਾ ਵਿਕਾਰਾਂ ਦੀ, ਕਿਹਨੂੰ ਕਹਿ ਰਹੇ ਨੇ ਸਤਿਗੁਰੂ ਜੀ? ਸਾਨੂੰ ਕਹਿ ਰਹੇ ਨੇ ਗੁਰੂ ਪਿਆਰੇ ਜਿਹੜੇ ਸੁਣ ਰਹੇ ਹਾਂ। ਕਹਿੰਦੇ ਐ ਪੁਰਖੋ, ਜਿਹੜੀ ਤੁਹਾਡੇ ਅੰਦਰ ਅੱਗ ਲੱਗੀ ਹੋਈ ਹੈ ਨਾ ਵਿਕਾਰਾਂ ਦੀ, ਨਫ਼ਰਤ ਦੀ, ਈਰਖਾ ਦੀ, ਦਵੈਸ਼ ਦੀ, ਸਾੜੇ ਦੀ, ਇਹ ਬੁੱਝਣੀ ਨਹੀਂ ਹੈ, ਇਹ ਬੁੱਝੇਗੀ ਜਦੋਂ ਕਹਿੰਦੇ ਨਾਮ ਧਿਆਵੋਗੇ। ਕਿਉਂ ਮਹਾਰਾਜ? ਨਾਮ ਧਿਆਉਣ ਦੇ ਨਾਲ ਸਾਡੇ ਅੰਦਰ ਬਲਦੀ ਹੋਈ ਇਹ ਅੱਗ ਜਿਹੜੀ ਹੈ ਇਹ ਕਿਵੇਂ ਬੁੱਝ ਜਾਏਗੀ? ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹ ਜਿਹੜਾ ਨਾਮ ਹੈ ਨਾ ਇਹ ਸੀਤਲ ਜਲ ਵਰਗਾ ਹੈ। ਸੀਤਲ, ਹੁਣ ਸੀਤਲ ਦਾ ਮਤਲਬ ਕੀ ਹੁੰਦਾ ਗੁਰੂ ਪਿਆਰੇ? ਸੀਤਲ ਦਾ ਮਤਲਬ ਹੁੰਦਾ ਠੰਡਾ, ਠੰਡਾ ਪਾਣੀ। ਇਹ ਠੰਡੇ ਪਾਣੀ ਵਰਗਾ ਹੈ ਗੁਰੂ ਪਿਆਰਿਓ, ਠੰਡੇ ਪਾਣੀ ਵਰਗਾ ਹੈ। ਇਹ ਕਰਤਾਰ ਦਾ ਨਾਮ, ਵਾਹਿਗੁਰੂ ਦਾ ਨਾਮ ਇਹ ਠੰਡੇ ਪਾਣੀ ਵਰਗਾ ਹੈ। ਜਦੋਂ ਤੁਸੀਂ ਇਸ ਠੰਡੇ ਪਾਣੀ ਵਰਗੇ ਨਾਮ ਨੂੰ ਧਿਆਵੋਗੇ ਨਾ, ਤੁਹਾਡੇ ਅੰਦਰਲੀ ਅੱਗ ਜਿਹੜੀ ਹੈ ਇਹ ਠੰਡੀ ਪੈ ਜਾਏਗੀ, ਬੁੱਝ ਜਾਏਗੀ, ਸ਼ਾਂਤ ਹੋ ਜਾਏਗੀ। ਹਰ ਹਰ ਨਾਮ ਸੀਤਲ ਜਲ ਧਿਆਵੋ, ਤੇ ਦੂਜਾ ਬਚਨ ਕੀ ਕਹਿੰਦੇ ਨੇ? ਕਹਿੰਦੇ ਹਰ ਚੰਦਨ ਵਾਸ ਸੁਗੰਧ ਗੰਧਈਆ। ਦੇਖੋ ਗੁਰੂ ਪਿਆਰਿਓ, ਪਹਿਲੀ ਤੁਲਨਾ ਨਾਮ ਦੀ ਕੀਤੀ ਹੈ ਠੰਡੇ ਪਾਣੀ ਦੇ ਨਾਲ, ਕਹਿੰਦੇ ਠੰਡੇ ਪਾਣੀ ਵਰਗਾ ਨਾਮ ਹੈ, ਤੁਹਾਡੇ ਅੰਦਰ ਜਾਂਦਿਆਂ ਹੀ ਅੱਗ ਨੂੰ ਬੁਝਾ ਦੇਗਾ। ਅੰਦਰ ਬਦਬੂ ਹੈ ਵਿਕਾਰਾਂ ਦੀ, ਗੰਦੀ ਚੀਜ਼ ਹੁੰਦੀ ਹੈ ਨਾ ਗੁਰਪਿਆਰੀ ਜਿਹੜੀ, ਉਹਦੇ ਚੋਂ ਗੰਦੀ ਬਦਬੂ ਮਾਰਦੀ ਹੈ। ਸਾਡੇ ਅੰਦਰ ਕੀ ਹੈ? ਸਾਡੇ ਅੰਦਰ ਈਰਖਾ, ਸਾੜਾ, ਦਵੈਸ਼, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਗੰਦਗੀ ਹੈ, ਗੰਦੀ ਬਦਬੂ ਮਾਰਦੀ ਹੈ। ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹ ਨਾਮ ਚੰਦਨ ਹੈ, ਇਹ ਨਾਮ ਚੰਦਨ ਹੈ। ਜਦੋਂ ਤੁਸੀਂ ਇਸ ਚੰਦਨ ਰੂਪੀ ਨਾਮ ਨੂੰ ਧਿਆਓਗੇ ਨਾ, ਤੇ ਤੁਹਾਡਾ ਅੰਦਰਲਾ ਜਿਹੜਾ ਹੈ ਉਹ ਸੁਗੰਧੀ ਨਾਲ ਭਰ ਜਾਏਗਾ। ਚੰਦਨ ਵਾਸ ਸੁਗੰਧ ਕੰਧਈਆ, ਚੰਦਨ ਵਾਸ ਹਰ ਚੰਦਨ ਵਾਸ ਸੁਗੰਧ ਕੰਧਈਆ। ਕਹਿੰਦੇ ਇਹ ਚੰਦਨ ਦੀ ਵਾਸਨਾ ਵਰਗਾ, ਤੁਹਾਡਾ ਅੰਦਰਲਾ ਜਿਹੜਾ ਹੈ ਨਾ ਉਹ ਸੁਗੰਧੀ ਭਰਪੂਰ ਹੋ ਜਾਏਗਾ, ਖੁਸ਼ਬੂ ਦੇ ਨਾਲ ਭਰ ਜਾਏਗਾ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰਪਿਆਰਿਓ ਦੱਸਦੇ ਨੇ।
ਮਿਲ ਸਤ ਸੰਗਤ ਪਰਮ ਪਾਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੁਹੀਆ।
ਹੁਣ ਗੁਰਪਿਆਰਿਓ ਅਸੀਂ ਕਹਿੰਦੇ ਹਾਂ ਗੁਰੂ ਰਾਮਦਾਸ ਮਹਾਰਾਜ ਨੂੰ ਵੀ ਮਹਾਰਾਜ ਤੁਸੀਂ ਲਫ਼ਜ਼ ਬੜੇ ਖੂਬਸੂਰਤ ਕਹੇ ਨੇ, ਅਸੀਂ ਕਿਵੇਂ ਮੰਨੀਏ? ਤੁਸੀਂ ਕਿਹਾ ਕਿ ਨਾਮ ਸੀਤਲ ਜਲ ਵਰਗਾ ਹੈ, ਜੇ ਇਹਨੂੰ ਧਿਆਵੋਗੇ ਤੁਹਾਡੇ ਅੰਦਰਲੀ ਵਿਕਾਰਾਂ ਦੀ ਅੱਗ ਬੁੱਝ ਜਾਏਗੀ। ਨਾਮ ਚੰਦਨ ਵਰਗਾ ਹੈ, ਜੇ ਤੁਸੀਂ ਇਸ ਨੂੰ ਧਿਆਓਗੇ ਤਾਂ ਤੁਹਾਡਾ ਅੰਦਰਲਾ ਵੀ ਸੁਗੰਧੀ ਨਾਲ ਭਰ ਜਾਏਗਾ। ਮਹਾਰਾਜ ਇਹ ਦੱਸੋ ਕਿ ਸਾਡਾ ਅੰਦਰਲਾ ਸੁਗੰਧੀ ਦੇ ਨਾਲ ਕਿਵੇਂ ਭਰ ਜਾਏਗਾ? ਇੰਨੀ ਬਦਬੂ ਹੈ ਵਿਕਾਰਾਂ ਦੀ ਸਾਡੇ ਅੰਦਰ, ਜਿਹੜੀ ਸਾਡੀ ਜ਼ੁਬਾਨ ਰਾਹੀਂ ਪ੍ਰਗਟ ਹੁੰਦੀ ਹੈ। ਕਹਿੰਦੇ ਇਹ ਜਿਹੜੀ ਵਿਕਾਰਾਂ ਦੀ ਬਦਬੂ ਹੈ ਸਤਿਗੁਰੂ ਜੀ, ਇਹ ਸੁਗੰਧੀ ਨਾਲ ਕਿਵੇਂ ਭਰ ਜਾਏਗੀ, ਸੁਗੰਧੀ ਦੇ ਵਿੱਚ ਕਿਵੇਂ ਬਦਲ ਜਾਏਗੀ, ਸਾਨੂੰ ਦੱਸੋ। ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਗੁਰਪਿਆਰੀ ਫਿਰ ਦੂਜੀ ਪੰਕਤੀ ਚ ਦੱਸਦੇ ਨੇ, ਦੇਖੋ ਗੁਰਬਾਣੀ ਗੱਲਾਂ ਕਰਦੀ ਹੈ ਗੁਰਪਿਆਰੀ, ਕਦੇ ਪੜ੍ਹ ਕੇ ਦੇਖੀਏ, ਕਦੇ ਵਿਚਾਰ ਕੇ ਦੇਖੀਏ, ਕਦੇ ਸੁਣ ਕੇ ਦੇਖੀਏ। ਸਾਡੇ ਨਿੱਕੇ ਨਿੱਕੇ ਸਵਾਲ ਤੇ ਸਤਿਗੁਰੂ ਦੇ ਵੱਡੇ ਵੱਡੇ ਜਵਾਬ, ਕੋਈ ਐਸਾ ਸਵਾਲ ਨਹੀਂ ਹੈ ਗੁਰਪਿਆਰੀਓ ਜਿਹਦਾ ਜਵਾਬ ਗੁਰਬਾਣੀ ਨਾ ਦਿੰਦੀ ਹੋਵੇ। ਅਸੀਂ ਲੈਣ ਵਾਲੇ ਗੁਰਪਿਆਰੀਓ ਬਣੀਏ। ਪੁੱਛਣ ਦਾ ਵੀ ਇੱਕ ਤਰੀਕਾ ਹੁੰਦਾ ਗੁਰਪਿਆਰੀ, ਪੁੱਛਣ ਦਾ ਵੀ, ਜਾਣਨ ਦਾ ਵੀ ਇੱਕ ਤਰੀਕਾ ਹੁੰਦਾ ਗੁਰਪਿਆਰੀਓ, ਤਰੀਕਾ ਵੀ ਹੁੰਦਾ ਪੁੱਛਣ ਦਾ, ਔਰ ਇੱਕ ਸਮਾਂ ਵੀ ਹੁੰਦਾ ਤੇ ਇੱਕ ਸਥਾਨ ਵੀ ਹੁੰਦਾ ਗੁਰਪਿਆਰੀ, ਇੱਕ ਸਥਾਨ ਵੀ ਹੁੰਦਾ। ਗੁਰੂ ਨੂੰ ਗੁਰਪਿਆਰੀਓ ਪ੍ਰਸ਼ਨ ਕਰਨ ਦਾ ਸਥਾਨ ਕਿਹੜਾ ਹੈ? ਉਹ ਹੈ ਸਤਸੰਗਤ, ਸਤਸੰਗਤ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮਿਲ ਸਤਸੰਗਤ ਪਰਮ ਪਦ ਪਾਇਆ। ਤੁਸੀਂ ਕਹਿੰਦੇ ਹੋ ਨਾ, ਤੁਸੀਂ ਪੁੱਛਦੇ ਹੋ ਨਾ ਕਿ ਮਹਾਰਾਜ ਨਾਮ ਸੀਤਲ ਜਲ ਹੈ, ਅੰਦਰਲੀ ਅੱਗ ਬੁਝਾ ਦਿੰਦਾ, ਨਾਮ ਚੰਦਨ ਹੈ, ਅੰਦਰ ਸੁਗੰਧੀ ਨਾਲ ਭਰ ਦਿੰਦਾ, ਕਿਵੇਂ? ਕਹਿੰਦੇ ਮਿਲ ਸਤਸੰਗਤ ਪਰਮ ਪਦ ਪਾਇਆ। ਕਹਿੰਦੇ ਅਸੀਂ ਸਤਸੰਗਤ ਨੂੰ ਮਿਲ ਕੇ ਪਰਮ ਪਦ ਦੀ ਪ੍ਰਾਪਤੀ ਕੀਤੀ, ਸੰਗਤ ਨੂੰ ਮਿਲ ਕੇ ਪਰਮ ਪਦ ਦੀ ਪ੍ਰਾਪਤੀ ਕੀਤੀ ਹੈ। ਪਰਮ ਪਦ ਦਾ ਮਤਲਬ ਕੀ ਹੈ ਗੁਰਪਿਆਰਿਓ? ਪਰਮ, ਪਰਮ ਇੱਕ ਐਸਾ ਅਗੇਤਰ ਹੈ ਜਿਹਦਾ ਅਰਥ ਹੁੰਦਾ ਵੱਡਾ, ਜਿਵੇਂ ਪਰਮ ਵੀਰ, ਪਰਮੇਸ਼ਵਰ, ਪਰਮ ਪਦ, ਵੱਡੀ ਪਦਵੀ। ਵੱਡੀ ਪਦਵੀ ਕਿਹੜੀ ਹੈ ਗੁਰਪਿਆਰਿਓ? ਕਿਹੜੀ ਵੱਡੀ ਪਦਵੀ ਦੀ ਗੱਲ ਹੋ ਰਹੀ ਹੈ? ਇੱਥੇ ਰੂਹਾਨੀਅਤ ਦੀ, ਅਧਿਆਤਮਿਕਤਾ ਦੀ ਵੱਡੀ ਪਦਵੀ ਦੀ ਗੱਲ ਹੋ ਰਹੀ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਪਰਮ ਪਦ ਹੈ ਨਾ, ਵੱਡੀ ਪਦਵੀ ਹੈ, ਵੱਡੀ ਅਵਸਥਾ ਹੈ, ਇਹ ਅਸੀਂ ਸਤਸੰਗਤ ਨੂੰ ਮਿਲ ਕੇ ਪ੍ਰਾਪਤ ਕੀਤੀ ਹੈ। ਤੁਸੀਂ ਸੰਗਤ ਵਿੱਚ ਬੈਠਣਾ ਸ਼ੁਰੂ ਕਰੋ। ਤੁਸੀਂ ਕਹਿੰਦੇ ਹੋ ਨਾ ਕਿ ਨਾਮ ਚੰਦਨ ਹੈ, ਤੇ ਜੇ ਨਾਮ ਚੰਦਨ ਹੈ ਤੇ ਸਾਡੇ ਅੰਦਰ ਵਿਕਾਰਾਂ ਦੀ ਗੰਦਗੀ ਜਿਹੜੀ ਹੈ ਇਹ ਖੁਸ਼ਬੂ ਦੇ ਵਿੱਚ ਕਿਵੇਂ ਤਬਦੀਲ ਹੋ ਜਾਏਗੀ? ਮਹਾਰਾਜ ਕਹਿੰਦੇ ਸੁਣੋ, ਮੈਂ ਹਿਰਡ ਪਲਾਸ ਸੰਗ ਹਰ ਬੁਹੀਆ। ਇਹ ਪੰਕਤੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਗੁਰਪਿਆਰੀ ਸਾਨੂੰ ਸਮਝਾ ਰਹੇ ਨੇ, ਮੈਂ ਆਪਣੇ ਆਪ ਨੂੰ ਕਹਿ ਰਹੇ, ਦੱਸ ਰਹੇ ਨੇ, ਮੈਂ ਦਾ ਅਰਥ ਹੈ ਮੈਂ, ਅਸੀਂ ਸੰਗਤ ਨੂੰ ਮਿਲ ਕੇ ਪਰਮ ਪਦ ਦੀ ਪ੍ਰਾਪਤੀ ਕੀਤੀ ਹੈ। ਤੁਸੀਂ ਕਹਿੰਦੇ ਹੋ ਕਿ ਚੰਦਨ ਜਿਹੜਾ ਹੈ ਇਹ ਸਾਡੀ ਅੰਦਰਲੀ ਬਦਬੂ ਨੂੰ ਖੁਸ਼ਬੂ ਦੇ ਵਿੱਚ ਕਿਵੇਂ ਬਦਲ ਦੇਗਾ? ਜਿਹੜਾ ਨਾਮ ਚੰਦਨ ਹੈ, ਕਹਿੰਦੇ ਪੁਰਖੋ ਬਿਲਕੁਲ ਉਵੇਂ ਹੀ ਜਿਵੇਂ ਚੰਦਨ ਦੇ ਬੂਟੇ ਦੇ ਕੋਲੇ ਹਿਰੜ ਤੇ ਪਲਾਹ ਦਾ ਬੂਟਾ ਹੋਵੇ ਨਾ, ਅਰੰਡੀ ਤੇ ਪਲਾਹ ਦਾ ਬੂਟਾ ਹੋਵੇ। ਅਰੰਡੀ ਦਾ ਬੂਟਾ, ਹਿਰੜ ਦਾ ਮਤਲਬ ਹੈ ਅਰੰਡੀ ਤੇ ਪਲਾਸ਼ ਦਾ ਮਤਲਬ ਹੈ ਪਲਾਹ। ਪਲਾਹਾ ਕਹਿ ਦਿੰਦੇ ਹਾਂ ਜਿਹਨੂੰ ਅਸੀਂ ਛਿਛਰਾ ਵੀ ਕਹਿ ਦਿੰਦੇ ਹਾਂ। ਕਹਿੰਦੇ ਜੇ ਚੰਦਨ ਦੇ ਬੂਟੇ ਦੇ ਕੋਲ ਅਰੰਡੀ ਦਾ ਬੂਟਾ ਲੱਗਿਆ ਹੋਵੇ ਜਾਂ ਪਲਾਹ ਦਾ ਬੂਟਾ ਲੱਗਿਆ ਹੋਵੇ, ਛਿਛਰੇ ਦਾ ਬੂਟਾ ਲੱਗਿਆ ਹੋਵੇ, ਤੁਸੀਂ ਦੇਖੋਗੇ ਕਹਿੰਦੇ ਚੰਦਨ ਦੀ ਖੁਸ਼ਬੂ ਜਿਹੜੀ ਹੈ ਨਾ ਉਹਨਾਂ ਬੂਟਿਆਂ ਦੇ ਵਿੱਚ ਵੀ ਆ ਜਾਂਦੀ ਹੈ। ਉਹ ਵੀ ਇਉਂ ਲੱਗਣ ਲੱਗ ਜਾਂਦਾ ਵੀ ਇਹ ਵੀ ਚੰਦਨ ਹੀ ਹੈ, ਚੰਦਨ ਦੀ ਸੁਗੰਧੀ ਨਾਲ ਭਰ ਜਾਂਦੇ ਨੇ। ਪਲਾਹ ਦਾ ਬੂਟਾ, ਅਰੰਡੀ ਦਾ ਬੂਟਾ, ਦੇਖੋ ਕਿੱਡੀ ਕਮਾਲ ਦੀ ਗੱਲ। ਕਹਿੰਦੇ ਇਹ ਸਿੱਖੋ ਜਿਵੇਂ ਚੰਦਨ ਦੇ ਕੋਲ ਅਰੰਡੀ ਤੇ ਪਲਾਹ ਦਾ ਬੂਟਾ ਜਿਹੜਾ ਹੈ ਉਹ ਸੁਗੰਧੀ ਨਾਲ ਭਰ ਜਾਂਦਾ, ਇਵੇਂ ਸਤਸੰਗਤ ਦੇ ਵਿੱਚ ਬੈਠੇ ਆ ਜਦੋਂ ਤੁਸੀਂ ਵਾਹਿਗੁਰੂ ਨੂੰ ਯਾਦ ਕਰੋਗੇ ਤੇ ਤੁਹਾਡੇ ਵਿਕਾਰਾਂ ਦੀ ਬਦਬੂ ਜਿਹੜੀ ਹੈ ਇਹ ਵੀ ਖੁਸ਼ਬੂ ਦੇ ਵਿੱਚ ਤਬਦੀਲ ਹੋ ਜਾਏਗੀ। ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰਿਓ ਸਾਨੂੰ ਇਸ ਸ਼ਬਦ ਦੀ ਪਹਿਲੀ ਪੰਕਤੀ ਚ ਦੱਸਦੇ ਨੇ, ਅੱਗੇ ਉਹੀ ਰਹਾਉ ਦੀ ਪੰਕਤੀ ਹੈ।
ਜਪ ਜਗਨਨਾਥ ਜਗਦੀਸ਼ ਗੁਸਾਈਆ।
ਇਸ ਕਰਕੇ ਭਾਈ ਜਪਿਆ ਕਰੋ ਜਗ ਦੇ ਮਾਲਕ ਨੂੰ, ਜਗ ਦੇ ਮਾਲਕ ਨੂੰ, ਜਗ ਦੇ ਮਾਲਕ ਨੂੰ ਜਪਿਆ ਕਰੋ ਜਿਹੜਾ ਸੰਸਾਰ ਦਾ ਮਾਲਕ ਹੈ, ਸੰਸਾਰ ਦਾ ਮਾਲਕ ਹੈ ਉਹਨੂੰ ਜਪਿਆ ਕਰੋ ਕਹਿੰਦੇ। ਜੇ ਯਾਦ ਕਰਨਾ ਨਾ ਤੇ ਸੰਸਾਰ ਦੇ ਮਾਲਕ ਨੂੰ ਯਾਦ ਕਰਿਆ ਕਰੋ, ਜਗਤ ਦੇ ਮਾਲਕ ਨੂੰ ਯਾਦ ਕਰਿਆ ਕਰੋ, ਭਾਵ ਪਰਮੇਸ਼ਵਰ ਨੂੰ ਯਾਦ ਕਰਿਆ ਕਰੋ, ਵਾਹਿਗੁਰੂ ਨੂੰ ਯਾਦ ਕਰਿਆ ਕਰੋ।
ਸਰਨ ਪਰੇ ਸੇ ਜਨ ਉਪਰੇ ਜਿਉ ਪ੍ਰਹਿਲਾਦ ਉਧਾਰ ਸਮਈਆ।
ਸਰਨ ਪਰੇ ਸਹੀ ਜਨ ਉਭਰੇ, ਕਹਿੰਦੇ ਜਿਹੜੇ ਸ਼ਰਨ ਪੈ ਜਾਂਦੇ ਨੇ ਨਾ ਵਾਹਿਗੁਰੂ ਦੀ ਉਹ ਬਚ ਜਾਂਦੇ ਨੇ। ਕਿਵੇਂ ਬਚ ਜਾਂਦੇ ਨੇ? ਕਹਿੰਦੇ ਜਿਉ ਪ੍ਰਹਿਲਾਦ ਉਧਾਰ ਸਮਈਆ, ਜਿਵੇਂ ਪ੍ਰਹਿਲਾਦ ਬਚ ਗਿਆ ਸੀ, ਪ੍ਰਹਿਲਾਦ ਬਚ ਗਿਆ ਸੀ, ਉਹਨੇ ਆਪਣੇ ਪਿਤਾ ਦਾ ਬਚਨ ਨੀ ਮੰਨਿਆ, ਪਿਤਾ ਦੇ ਆਖੇ ਨੀ ਲੱਗਿਆ, ਪਿਤਾ ਕਹਿੰਦਾ ਸੀ ਮੈਨੂੰ ਭਗਵਾਨ ਮੰਨ, ਉਹ ਕਹਿੰਦਾ ਤੂੰ ਥੋੜੀ ਮਾਲਕ ਹੈ, ਜੱਗ ਦਾ ਤੂੰ ਥੋੜੀ ਮਾਲਕ ਹੈ, ਮੈਂ ਜੱਗ ਦੇ ਮਾਲਕ ਨੂੰ ਜਪਣਾ, ਤੈਨੂੰ ਨੀ ਜਪਣਾ ਮੈਂ। ਉਹਨੇ ਜੱਗ ਦੇ ਮਾਲਕ ਨੂੰ ਜਪਿਆ ਤੇ ਜਦੋਂ ਉਹਨੇ ਜੱਗ ਦੇ ਮਾਲਕ ਨੂੰ ਜਪਿਆ ਤੇ ਉਹ ਵੀ ਕਹਿੰਦੇ ਜੱਗ ਦੇ ਮਾਲਕ ਦੇ ਵਿੱਚ ਸਮਾ ਗਿਆ, ਉਹਦਾ ਉਧਾਰ ਹੋ ਗਿਆ, ਉਹਦਾ ਕਲਿਆਣ ਹੋ ਗਿਆ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਕਹਿੰਦੇ ਪੁਰਖੋ ਤੁਸੀਂ ਵੀ ਵਾਹਿਗੁਰੂ ਨੂੰ ਜਪਿਆ ਕਰੋ।
ਰਹਾਉ ਭਾਰ ਅਠਾਰਹਿ ਮਹ ਚੰਦਨ ਉਤਮ, ਚੰਦਨ ਨਿਕਟ ਸਭ ਚੰਦਨ ਹੋਇਆ।
ਭਾਰ ਅਠਾਰਾਂ ਮਹ ਚੰਦਨ ਉਤਮ, ਸਾਰੀ ਬਨਸਪਤੀ ਦੇ ਵਿੱਚੋਂ ਚੰਦਨ ਦਾ ਜਿਹੜਾ ਬੂਟਾ ਹੈ ਨਾ ਇਹ ਉੱਤਮ ਮੰਨਿਆ ਜਾਂਦਾ, ਉੱਤਮ ਮੰਨਿਆ ਜਾਂਦਾ ਗੁਰੂ ਪਿਆਰੇ। ਭਾਰ ਅਠਾਰਾਂ ਦਾ ਕੀ ਮਤਲਬ ਹੈ? ਪੁਰਾਣਕ ਇੱਕ ਖਿਆਲ ਹੈ ਗੁਰੂ ਪਿਆਰੀ, ਉਹ ਕਹਿੰਦੇ ਜਿੰਨੀ ਧਰਤੀ ਦੇ ਉੱਤੇ ਬਨਸਪਤੀ ਹੈ ਨਾ ਇਹਦਾ ਜੇ ਇੱਕ ਇੱਕ ਪੱਤਾ ਤੋੜ ਕੇ ਵਜਨ ਕੀਤਾ ਜਾਏ, ਜਿੰਨੀ ਵੀ ਧਰਤੀ ਦੇ ਉੱਤੇ ਬਨਸਪਤੀ ਹੈ ਕਹਿੰਦੇ ਸਾਰੀ ਬਨਸਪਤੀ ਦਾ ਜੇ ਇੱਕ ਇੱਕ ਪੱਤਾ ਤੋੜ ਕੇ ਉਹਦਾ ਵਜਨ ਕੀਤਾ ਜਾਏ ਤੇ ਉਹ ਸਾਰਾ ਵਜਨ ਜਿਹੜਾ ਹੈ ਉਹ 18 ਭਾਰ ਬਣਦਾ ਹੈ ਤੇ ਇੱਕ ਭਾਰ ਜਿਹੜਾ ਹੈ ਉਹ 5 ਮਣ ਕੱਚੇ ਦਾ, ਇੱਕ ਭਾਰ ਜਿਹੜਾ ਹੈ ਉਹ 5 ਮਣ ਕੱਚੇ ਦਾ ਹੈ ਤੇ 18 ਭਾਰ ਕਹਿੰਦੇ ਉਹਦਾ ਬਣ ਜੂਗਾ ਜੇ ਇੱਕ ਇੱਕ ਪੱਤਾ ਤੋੜ ਕੇ ਉਹਦਾ ਵਜਨ ਕੀਤਾ ਜਾਏ। ਤਾਂ ਇਸ ਕਰਕੇ ਇੱਥੇ 18 ਭਾਰ ਦਾ ਮਤਲਬ ਕੀ ਹੈ? 18 ਭਾਰ ਦਾ ਮਤਲਬ ਹੈ ਕਿ ਸਾਰੀ ਬਨਸਪਤੀ, ਜਿੰਨੀ ਵੀ ਬਨਸਪਤੀ ਹੈ, ਬੂਟੇ ਫੁੱਲ ਬੂਟੇ ਬੇਲ ਬੂਟੇ ਪੱਤਰ ਬੂਟੇ ਫਲ ਬੂਟੇ ਜਿੰਨੇ ਵੀ ਧਰਤੀ ਦੇ ਉੱਤੇ ਪੌਦੇ ਨੇ ਨਾ, ਜਿੰਨੇ ਵੀ ਧਰਤੀ ਦੇ ਉੱਤੇ ਬੂਟੇ ਨੇ ਉਹਨਾਂ ਬੂਟਿਆਂ ਦੇ ਵਿੱਚੋਂ ਸਭ ਤੋਂ ਉੱਤਮ ਜਿਹੜਾ ਹੈ ਉਹ ਚੰਦਨ ਹੈ। ਚੰਦਨ, ਚੰਦਨ ਦੇ ਵਿੱਚੋਂ ਵੀ ਸਭ ਤੋਂ ਮਹਿੰਗਾ ਗੁਰੂ ਪਿਆਰਿਓ ਲਾਲ ਚੰਦਨ। ਇਸੇ ਕਰਕੇ ਗੁਰੂ ਪਿਆਰਿਓ ਚੰਦਨ ਦੀ ਤਸਕਰੀ ਹੁੰਦੀ ਹੈ, ਸਮਗਲਿੰਗ ਹੁੰਦੀ ਹੈ ਚੰਦਨ ਦੀ, ਚੰਦਨ ਦੀ ਸਮਗਲਿੰਗ ਹੁੰਦੀ ਹੈ। ਸਮਗਲਿੰਗ ਗੁਰੂ ਪਿਆਰੀ ਜਿਹੜਾ ਹੈ ਉਹ ਕਿਉਂ ਹੁੰਦੀ ਹੈ? ਕਿਉਂਕਿ ਚੰਦਨ ਜਿਹੜਾ ਹੈ ਉਹ ਬਹੁਤ ਦੁਰਲੱਭ ਤੇ ਉੱਤਮ ਮੰਨਿਆ ਜਾਂਦਾ ਹੈ। ਦੇਖੋ ਕਿੱਡੀ ਕਮਾਲ ਦੀ ਗੱਲ, ਅੱਜ ਵੀ ਗੁਰੂ ਪਿਆਰੀ ਉਹ ਚੰਦਨ ਜਿਹੜਾ ਹੈ ਉਹ ਉੱਤਮ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਭਾਰ 18 ਮਹ ਚੰਦਨ ਉੱਤਮ। ਤੇ ਚੰਦਨ ਦੀ ਇੱਕ ਖਾਸੀਅਤ ਹੈ, ਕੀ ਖਾਸੀਅਤ ਹੈ? ਕਹਿੰਦੇ ਚੰਦਨ ਨਿਕਟ ਸਭ ਚੰਦਨ ਹੋਈਆ। ਚੰਦਨ ਦੀ ਇੱਕ ਖਾਸੀਅਤ ਹੋਰ ਵੀ ਹੈ, ਉਹ ਖਾਸੀਅਤ ਕਿਹੜੀ ਹੈ? ਉਹ ਖਾਸੀਅਤ ਇਹ ਕਿ ਚੰਦਨ ਨਿਕਟ ਸਭ ਚੰਦਨ ਹੋਈਆ। ਚੰਦਨ ਆਪਣੇ ਆਲੇ ਦੁਆਲੇ ਦੇ ਬੂਟਿਆਂ ਨੂੰ ਵੀ ਜਿਹੜਾ ਹੈ ਉਹ ਸੁਗੰਧੀ ਦੇ ਨਾਲ ਭਰ ਦਿੰਦਾ ਹੈ, ਇੱਕ ਅੱਧੇ ਨੂੰ ਛੱਡ ਕੇ, ਬਾਂਸ ਵਗੈਰਾ ਨੂੰ ਛੱਡ। ਆਪਣੇ ਆਸੇ ਪਾਸੇ ਉੱਗਣ ਵਾਲੇ ਘਾਹ ਬੂਟੇ ਬੂਟੀਆਂ ਪੌਦਿਆਂ ਨੂੰ ਵੀ ਚੰਦਨ ਜਿਹੜਾ ਹੈ ਉਹ ਸੁਗੰਧੀ ਨਾਲ ਭਰ ਦਿੰਦਾ। ਇੱਥੋਂ ਤੱਕ ਕਿ ਪਲਾਹਾ ਜੇ ਚੰਦਨ ਦੇ ਕਿਤੇ ਨੇੜੇ ਉੱਗਿਆ ਹੋਵੇ ਨਾ, ਉਹਦੇ ਚ ਵੀ ਖੁਸ਼ਬੂ ਆਉਣ ਲੱਗ ਜਾਂਦੀ। ਇਹ ਖਾਸੀਅਤ ਹੈ ਚੰਦਨ ਦੀ। ਹੁਣ ਸ੍ਰੀ ਗੁਰੂ ਰਾਮਦਾਸ ਮਹਾਰਾਜ ਗੁਰਪਿਆਰੇ ਇੱਥੇ ਕੋਈ ਸਾਨੂੰ ਚੰਦਨ ਦੀ ਉੱਤਮਤਾ ਨਹੀਂ ਦਰਸਾ ਰਹੇ, ਬਲਕਿ ਚੰਦਨ ਦੀ ਉੱਤਮਤਾ ਦਰਸਾਉਂਦੇ ਸਾਨੂੰ ਸਤਿਗੁਰੂ ਜੀ ਇਹ ਸਮਝਾਉਂਦੇ ਨੇ ਕਿ ਭਾਈ ਇਹ ਸੰਗਤ ਨਾਮ ਭਜਨ ਬਾਣੀ ਇਹ ਵੀ ਚੰਦਨ ਹੈ, ਇਹ ਵੀ ਬਹੁਤ ਕੀਮਤੀ ਹੈ, ਬਹੁਤ ਉੱਤਮ ਹੈ। ਇਹਦੀ ਵੀ ਖਾਸੀਅਤ ਹੈ ਕਿ ਜਿਹੜਾ ਸਤਸੰਗਤ ਦੇ ਵਿੱਚ ਆਉਂਦਾ ਨਾ, ਭਾਵੇਂ ਗੁਰਪਿਆਰੀ ਉਹ ਕਿਹੋ ਜਿਹਾ ਹੀ ਹੋਵੇ, ਉਹ ਸੁਗੰਧੀ ਨਾਲ ਭਰ ਜਾਂਦਾ। ਬਸ ਗੁਰਪਿਆਰੀ ਨੂੰ ਸ਼ਰਧਾ ਭਾਵ ਹੋਣਾ ਚਾਹੀਦਾ, ਉਹਦੇ ਮਨ ਚ ਸ਼ਰਧਾ ਭਾਵ ਹੋਣਾ ਚਾਹੀਦਾ ਮਨ ਚ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰਪਿਆਰੀ ਸਾਨੂੰ ਸਮਝਾਉਂਦੇ ਨੇ।
ਸਾਕਤ ਕੂੜੇ ਓਬ ਸੁਖ ਹੋਏ, ਮਨ ਅਭਿਮਾਨ ਵਿਛੜ ਦੂਰ ਗਈਆ।
ਮਹਾਰਾਜ ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਸਤਸੰਗਤ ਦੇ ਵਿੱਚ ਆ ਕੇ ਵੀ ਸੁੱਕੇ ਰਹਿ ਜਾਂਦੇ ਆ, ਭਿੱਜਦੇ ਨਹੀਂ। ਜਿਵੇਂ ਚੰਦਨ ਦੇ ਨੇੜੇ ਗੁਰਪਿਆਰੇ ਹਰ ਬੂਟਾ ਖੁਸ਼ਬੂ ਨਾਲ ਭਰ ਜਾਂਦਾ ਹੈ, ਬਾਂਸ ਚ ਖੁਸ਼ਬੂ ਨਹੀਂ ਆਉਂਦੀ। ਉਵੇਂ ਗੁਰਪਿਆਰੀਓ ਮਹਾਰਾਜ ਸਾਨੂੰ ਕਹਿੰਦੇ ਹਾਂ ਭਾਈ ਅਜਿਹੇ ਵੀ ਹੁੰਦੇ ਨੇ। ਮਹਾਰਾਜ ਉਹ ਕਿਹੜੇ ਲੋਕ ਹੁੰਦੇ ਨੇ ਜਿਹੜੇ ਸੰਗਤ ਚ ਆ ਕੇ ਵੀ ਖੁਸ਼ਕ ਰਹਿੰਦੇ ਨੇ? ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਸਾਕਤ ਕੂੜੇ ਊਬ ਸੁੱਕ ਹੋਏ। ਕਹਿੰਦੇ ਇਹੋ ਜਿਹੇ ਰੁੱਖ ਹੁੰਦੇ ਨੇ ਧਰਤੀ ਦੇ ਉੱਤੇ ਜਿਹੜੇ ਧਰਤੀ ਚੋਂ ਪਾਣੀ ਵੀ ਲੈਂਦੇ ਨੇ, ਉਹਨਾਂ ਨੂੰ ਧਰਤੀ ਚੋਂ ਪਾਣੀ ਮਿਲਦਾ, ਲੇਕਿਨ ਇਹਦੇ ਬਾਵਜੂਦ ਉਹ ਸੁੱਕ ਜਾਂਦੇ ਨੇ। ਹੁੰਦੇ ਨੇ ਨਾ ਦਰਖਤ ਗੁਰੂ ਪਿਆਰਿਓ, ਧਰਤੀ ਚੋਂ ਪਾਣੀ ਖਿੱਚਦੇ ਨੇ, ਲੇਕਿਨ ਇਹਦੇ ਬਾਵਜੂਦ ਜਿਹੜਾ ਹੈ ਉਹ ਸੁੱਕਣਾ ਸ਼ੁਰੂ ਹੋ ਜਾਂਦੇ ਨੇ, ਸੁੱਕ ਜਾਂਦੇ ਨੇ। ਬੜੇ ਦਰਖਤ ਹੁੰਦੇ ਨੇ ਗੁਰੂ ਪਿਆਰਿਓ, ਅਸੀਂ ਦੇਖਦੇ ਹਾਂ ਜੰਗਲਾਂ ਵੇਲਿਆਂ ਚ ਕਈ ਦਰਖਤ ਜਿਹੜੇ ਨੇ ਉਹ ਚੰਗੇ ਭਲੇ ਸੁੱਕਣੇ ਸ਼ੁਰੂ ਹੋ ਜਾਂਦੇ, ਧਰਤੀ ਦੇ ਅੰਦਰ ਜੜਾਂ ਲੱਗੀਆਂ ਹੁੰਦੀਆਂ ਲੇਕਿਨ ਸੁੱਕਣੇ ਸ਼ੁਰੂ ਹੋ ਜਾਂਦੇ ਕਿਸੇ ਨਾ ਕਿਸੇ ਹੋਰ ਕਾਰਨ, ਲੇਕਿਨ ਪਾਣੀ ਉਹਨਾਂ ਨੂੰ ਧਰਤੀ ਚੋਂ ਮਿਲਦਾ ਰਹਿੰਦਾ। ਉੱਪਰੋਂ ਥੱਲੋਂ ਕੋਈ ਬਿਮਾਰੀ ਬਿਮੂਰੀ ਪੈ ਜਾਂਦੀ ਹੈ, ਉਹ ਸੁੱਕਣੇ ਸ਼ੁਰੂ ਹੋ ਜਾਂਦੇ। ਧਰਤੀ ਚੋਂ ਪਾਣੀ ਮਿਲਣ ਦੇ ਬਾਵਜੂਦ ਉਹ ਸੁੱਕਣੇ ਸ਼ੁਰੂ ਹੋ ਜਾਂਦੇ ਨੇ। ਇਵੇਂ ਗੁਰਪਿਆਰੀਓ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਹੜੇ ਸਾਕਤ ਹੁੰਦੇ ਨੇ, ਸਾਕਤ 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 ਕੌਣ ਹੁੰਦੇ ਗੁਰਪਿਆਰਿਓ? ਸਾਕਤ ਹੁੰਦੇ ਆ ਜਿਹੜੇ ਵਾਹਿਗੁਰੂ ਨੂੰ ਛੱਡ ਕੇ ਵਾਹਿਗੁਰੂ ਦੀਆਂ ਪੈਦਾ ਕੀਤੀਆਂ ਵਸਤੂਆਂ ਦੀ ਪੂਜਾ ਕਰਦੇ। ਵਾਹਿਗੁਰੂ ਨੂੰ ਛੱਡ ਕੇ ਵਾਹਿਗੁਰੂ ਦੀਆਂ ਪੈਦਾ ਕੀਤੀਆਂ ਵਸਤੂਆਂ ਦੀ ਪੂਜਾ ਕਰਦੇ। ਇਸਲਾਮ ਦੇ ਵਿੱਚ ਗੁਰਪਿਆਰਿਓ ਕਾਫਰ ਕਿਹਾ ਜਾਂਦਾ ਜਿਹਨਾਂ, ਜਿਹੜੇ ਕਰਤਾਰ ਨੂੰ ਛੱਡ ਕੇ ਕਰਤਾਰ ਦੀ ਪੈਦਾ ਕੀਤੀ ਵਸਤੂ ਨੂੰ ਮੰਨਦੇ ਨੇ। ਜਿਵੇਂ ਤਸਵੀਰ ਬਣੀ ਹੈ ਨਾ ਗੁਰਪਿਆਰਿਓ, ਕਿਸੇ ਚਿੱਤਰਕਾਰ ਨੇ ਬਣਾਈ ਹੈ, ਤਸਵੀਰ ਦੇ ਅੱਗੇ ਤਾਂ ਹੱਥ ਜੋੜੀ ਜਾਂਦੇ ਨੇ, ਮੱਥੇ ਟੇਕੀ ਜਾਂਦੇ ਨੇ, ਪੂਜਾ ਕਰੀ ਜਾਂਦੇ ਨੇ, ਸਤਿਕਾਰ ਦੀ ਜਾਂਦੇ ਨੇ, ਪਰ ਜਿਹਨੇ ਤਸਵੀਰ ਬਣਾਈ ਹੈ ਉਹਨੂੰ ਪੁੱਛਦੇ ਤੱਕ ਨਹੀਂ। ਕਲਾਕਾਰ ਪੇਂਟਿੰਗ ਜਿਹੜਾ ਹੈ ਉਹਨੂੰ ਪੁੱਛਦੇ ਤੱਕ ਨਹੀਂ, ਉਹ ਵਿਚਾਰਾ ਮੰਦੇ ਹਾਲੀ ਹੈ, ਉਹਨੂੰ ਗਾਲਾਂ ਕੱਢਦੇ ਨੇ। ਇਵੇਂ ਗੁਰਪਿਆਰੀ ਉਹ ਕਰਤਾਰ ਨੇ ਜਗਤ ਸਿਰਜਿਆ, ਵਾਹਿਗੁਰੂ ਨੇ ਜਗਤ ਸਿਰਜਿਆ, ਵਾਹਿਗੁਰੂ ਨੂੰ ਮੰਨਦੇ ਨਹੀਂ, ਵਾਹਿਗੁਰੂ ਨੂੰ ਯਾਦ ਨਹੀਂ ਕਰਦੇ ਤੇ ਜਗਤ ਦੀ ਪੂਜਾ ਕਰੀ ਜਾਂਦੇ ਨੇ। ਕੋਈ ਰੁੱਖਾਂ ਨੂੰ ਪੂਜੀ ਜਾਂਦਾ ਹੈ, ਕੋਈ ਪਸ਼ੂਆਂ ਨੂੰ ਪੂਜੀ ਜਾਂਦਾ ਹੈ, ਕੋਈ ਪੰਛੀਆਂ ਨੂੰ, ਕੋਈ ਕਿਸੇ ਨੂੰ, ਕੋਈ ਕਿਸੇ ਨੂੰ, ਕੋਈ ਕਿਸੇ ਨੂੰ। ਤਾਂ ਅਜਿਹੇ ਲੋਕਾਂ ਨੂੰ ਕੀ ਕਿਹਾ ਗੁਰਪਿਆਰੀ? ਉਹ ਸਾਕਤ, ਸਾਕਤ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਹੜੇ ਸਾਕਤ ਹੁੰਦੇ ਆ ਨਾ, ਕਰਤਾਰ ਦੀ ਬੰਦਗੀ ਤੋਂ ਹੀਣੇ ਲੋਕ, ਵਾਹਿਗੁਰੂ ਦੀ ਭਗਤੀ ਤੋਂ ਹੀਣੇ ਲੋਕ, ਕਹਿੰਦੇ ਸਾਕਤ ਕੂੜੇ। ਕੂੜੇ ਦਾ ਮਤਲਬ ਕੀ ਹੁੰਦਾ ਗੁਰਪਿਆਰੀ? ਝੂਠੇ। ਜਿਹੜੇ ਝੂਠੇ ਲੋਕ ਹੁੰਦੇ ਨੇ, ਕੂੜੇ ਲੋਕ ਹੁੰਦੇ ਨੇ, ਸਾਕਤ ਲੋਕ ਹੁੰਦੇ ਨੇ, ਕਹਿੰਦੇ ਊਬ ਸੁੱਕ ਹੋਏ। ਇਹ ਜਿਵੇਂ ਰੁੱਖ ਧਰਤੀ ਤੋਂ ਪਾਣੀ ਖਿੱਚਣ ਦੇ ਬਾਵਜੂਦ ਵੀ ਸੁੱਕ ਜਾਂਦਾ ਨਾ, ਇਹ ਉਹ ਸੁੱਕ ਜਾਂਦੇ ਨੇ। ਮਹਾਰਾਜ ਕਾਹਤੋਂ ਸੁੱਕ ਜਾਂਦੇ ਨੇ ਸਾਕਤ? ਕਹਿੰਦੇ ਮਨ ਅਭਿਮਾਨ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਅਭਿਮਾਨ ਹੁੰਦਾ। ਵਿਛੜ ਦੂਰ ਗਈਆ, ਉਹ ਅਕਰਤਾਰ ਤੋਂ ਵਿਛੜੇ ਹੁੰਦੇ ਨੇ, ਵਾਹਿਗੁਰੂ ਤੋਂ ਦੂਰ ਚਲੇ ਜਾਂਦੇ ਨੇ। ਜਿਹੜੇ ਵਾਹਿਗੁਰੂ ਤੋਂ ਦੂਰ ਚਲੇ ਜਾਂਦੇ ਨੇ ਨਾ, ਕਹਿੰਦੇ ਭਾਈ ਉਹ ਸੁੱਕਣੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਜੇ ਸੰਗਤ ਚ ਆਉਣਾ ਤੇ ਵਾਹਿਗੁਰੂ ਦੇ ਨਾਲ ਨਜ਼ਦੀਕੀ ਹਾਸਲ ਕਰਨ ਦਾ ਯਤਨ ਕਰਨਾ ਤੇ ਨਜ਼ਦੀਕੀ ਪਿਆਰ ਦੇ ਨਾਲ ਆਉਂਦੀ ਹੈ ਗੁਰੂ ਪਿਆਰੀ ਨੂੰ, ਉਹਦੇ ਨਾਲ ਪਿਆਰ ਕਰਨ ਦੀ ਜੁਗਤ ਗੁਰੂ ਤੋਂ ਸਿੱਖਣੀ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰੇ ਸਾਨੂੰ ਆਖਦੇ ਨੇ,
ਹਰ ਗਤ ਨਿਤ ਕਰਤਾ ਆਪੇ ਜਾਣੇ, ਸਭ ਬਿਦ ਹਰ ਹਰ ਆਪ ਬਣਈਆ।
ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇੱਕ ਗੱਲ ਚੇਤੇ ਰੱਖਿਓ ਪੁਰਖੋ, ਐ ਸਿੱਖੋ, ਇੱਕ ਗੱਲ ਚੇਤੇ ਰੱਖਿਓ, ਜੇ ਤੁਸੀਂ ਆਖੋ ਨਾ ਕਿ ਅਕਾਲ ਪੁਰਖ ਬਾਰੇ ਅਸੀਂ ਜਾਣ ਲਾਂਗੇ, ਉਹਦੀ ਅਵਸਥਾ ਕਿੱਡੀ ਵੱਡੀ ਹੈ, ਉਹਦੀ ਮਿਣਤੀ ਕਿੰਨੀ ਹੈ, ਉਹਦੀ ਗਿਣਤੀ ਕਿੰਨੀ ਹੈ, ਅਸੀਂ ਸਮਝ ਲਾਂਗੇ, ਜਾਣ ਲਾਂਗੇ। ਇਹ ਕਹਿੰਦੇ ਮਨ ਦਾ ਵਹਿਮ ਹੈ, ਉਹਦੀ ਗਿਣਤੀ ਮਿਣਤੀ ਕੋਈ ਨਹੀਂ ਕਰ ਸਕਦਾ ਸੰਸਾਰ ਦੇ ਅੰਦਰ। ਤੁਸੀਂ ਵਾਹਿਗੁਰੂ ਦੀ ਗਿਣਤੀ ਮਿਣਤੀ ਕਰਨਾ ਤਾਂ ਛੱਡੋ ਗੁਰੂ ਪਿਆਰਿਓ, ਕੀ ਕੋਈ ਧਰਤੀ ਦਾ ਭਾਰ ਦੱਸ ਸਕਦਾ, ਵਜਨ ਦੱਸ ਸਕਦਾ? ਉਹਦੀ ਪੈਦਾ ਕੀਤੀ ਧਰਤੀ ਹੈ, ਉਹਦੀ ਧਰਤੀ ਦਾ ਕਿੰਨਾ ਵਜਨ ਹੈ ਕੋਈ ਦੱਸ ਸਕਦਾ? ਕਿਉਂ ਨਹੀਂ ਦੱਸ ਸਕਦਾ? ਪਹਿਲੀ ਗੱਲ, ਕਿਉਂ? ਧਰਤੀ ਨੂੰ ਤੋਲਣ ਵਾਲਾ ਕੰਡਾ ਹੀ ਹੈ ਨੀ, ਤੇ ਜੇ ਧਰਤੀ ਨੂੰ ਤੋਲਣ ਵਾਲਾ ਕੰਡਾ ਆ ਵੀ ਗਿਆ ਤੇ ਉਹਨੂੰ ਧਰਤੀ ਤੋਲਣ ਵਾਸਤੇ ਰੱਖਾਂਗੇ ਕਿੱਥੇ? ਕਿੱਥੇ ਰੱਖਾਂਗੇ ਧਰਤੀ ਤੋਲਣ ਵਾਸਤੇ ਉਹਨੂੰ? ਇਸ ਕਰਕੇ ਧਰਤੀ ਨਹੀਂ ਤੋਲੀ ਜਾ ਸਕਦੀ। ਜੇ ਕੋਈ ਆਖੇ ਸਮੁੰਦਰ ਦਾ ਪਾਣੀ ਮਿਣ ਲਾਂਗੇ, ਨਹੀਂ ਮਿਣਿਆ ਜਾ ਸਕਦਾ। ਕਿਉਂ ਨਹੀਂ ਮਿਣਿਆ ਜਾ ਸਕਦਾ? ਕਿਉਂਕਿ ਕੋਈ ਪੈਮਾਨਾ ਹੀ ਹੈ ਨੀ ਮਿਣਨ ਵਾਸਤੇ, ਤੇ ਜੇ ਮਿਣਨ ਵਾਸਤੇ ਪੈਮਾਨਾ ਲੈ ਵੀ ਆਂਦਾ, ਲੱਭ ਵੀ ਲਿਆਂਦਾ, ਤੇ ਉਹਨੂੰ ਕਿੱਥੇ ਰੱਖਾਂਗੇ ਗੁਰੂ ਪਿਆਰਿਓ? ਧਰਤੀ ਤੇ ਰੱਖਾਂਗੇ? ਧਰਤੀ ਤਾਂ ਪਾਣੀ ਪਾਣੀ ਹੋ ਜੂ। ਜੇ ਵਾਹਿਗੁਰੂ ਦੀ ਪੈਦਾ ਕੀਤੀ ਧਰਤੀ ਤੋਲੀ ਨਹੀਂ ਜਾ ਸਕਦੀ, ਜੇ ਵਾਹਿਗੁਰੂ ਦੀ ਪੈਦਾ ਕੀਤੇ ਸਮੁੰਦਰ ਦੇ ਪਾਣੀ ਨੂੰ ਮਿਲਿਆ ਨਹੀਂ ਜਾ ਸਕਦਾ, ਜੇ ਵਾਹਿਗੁਰੂ ਦੇ ਪੈਦਾ ਕੀਤੇ ਗੁਰੂ ਪਿਆਰਿਓ ਇਸ ਸੰਸਾਰ ਦੇ ਵਿੱਚ ਤਤਵਾਂ ਨੂੰ ਗਿਣਿਆ ਨਹੀਂ ਜਾ ਸਕਦਾ, ਤੇ ਉਹਦੀ ਗਿਣਤੀ ਮਿਣਤੀ ਕਰਨੀ ਜਿਹੜੀ ਹੈ ਇਹ ਕਿਹਦੇ ਵੱਸ ਹੈ? ਹੈ ਕੋਈ ਗੁਰੂ ਪਿਆਰਿਓ ਜਿਹੜਾ ਉਹਦੀ ਗਿਣਤੀ ਮਿਣਤੀ ਕਰ ਸਕਦਾ? ਮਹਾਰਾਜ ਇਹ ਤਾਂ ਵਾਕਈ ਸਹੀ ਹੈ, ਕੋਈ ਗਿਣਤੀ ਮਿਣਤੀ ਨਹੀਂ ਕਰ ਸਕਦਾ, ਪਰ ਕੋਈ ਤਾਂ ਹੋਣਾ ਜਿਹੜਾ ਉਹਦੀ ਗਿਣਤੀ ਮਿਣਤੀ ਕਰ ਸਕਦਾ ਹੋਵੇ। ਮਹਾਰਾਜ ਕਹਿੰਦੇ ਹੈਗਾ, ਕੌਣ ਹੈ? ਕੌਣ ਹੈ ਮਹਾਰਾਜ ਜਿਹੜਾ ਉਹਦੀ ਗਿਣਤੀ ਮਿਣਤੀ ਕਰ ਸਕਦਾ? ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹ ਆਪ ਹੀ ਹੈ, ਉਹ ਆਪ ਹੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਹਰ ਗਤ ਨਿਤ ਕਰਤਾ ਆਪੇ ਜਾਣਾ ਹੈ। ਹਰ ਵਾਹਿਗੁਰੂ, ਹਰ ਦਾ ਅਰਥ ਹੈ ਵਾਹਿਗੁਰੂ, ਗਤ ਦਾ ਅਰਥ ਹੈ ਅਵਸਥਾ, ਨਿਤ ਦਾ ਅਰਥ ਹੈ ਮਿਣਤੀ, ਕਰਤਾ ਦਾ ਅਰਥ ਹੈ ਸਿਰਜਣਹਾਰ। ਕਹਿੰਦੇ ਉਹ ਵਾਹਿਗੁਰੂ ਸਿਰਜਣਹਾਰ ਆਪਦੀ ਅਵਸਥਾ ਤੇ ਆਪਦੀ ਜਿਹੜੀ ਮਿਣਤੀ ਹੈ ਉਹ ਆਪ ਜਾਣਦਾ। ਇੱਕ ਹੋਰ ਬਚਨ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਜੀ, ਕਹਿੰਦੇ ਸਭ ਵਿਦ ਹਰ ਹਰ ਆਪ ਬਨਈਆ। ਕਹਿੰਦੇ ਜਿੰਨੀ ਮਰਿਆਦਾ ਹੈ ਜਗਤ ਦੀ, ਜਿੰਨੀ ਵੀ ਮਰਿਆਦਾ ਘੜੀ ਹੈ ਜਗਤ ਦੀ, ਇਹ ਕਹਿੰਦੇ ਉਸ ਪਰਮੇਸ਼ਵਰ ਨੇ ਆਪ ਘੜੀ ਹੈ। ਵਾਹਿਗੁਰੂ ਨੇ ਮਰਿਆਦਾ ਜਿਹੜੀ ਘੜੀ ਹੈ ਨਾ, ਕਹਿੰਦੇ ਉਹ ਆਪ ਘੜੀ ਹੈ। ਕਿਹੜੀ ਮਰਿਆਦਾ ਘੜੀ ਹੈ ਗੁਰੂ ਪਿਆਰੀ ਵਾਹਿਗੁਰੂ ਨੇ? ਸਵੇਰ ਅੰਮ੍ਰਿਤ ਵੇਲੇ ਸੂਰਜ ਉੱਗਦਾ, ਸ਼ਾਮ ਵੇਲੇ ਛਿਪ ਜਾਂਦਾ, ਇਹ ਮਰਿਆਦਾ ਅਕਾਲ ਪੁਰਖ ਦੀ ਹੈ, ਬੰਦਾ ਨਹੀਂ ਗੁਰੂ ਪਿਆਰੀ ਉਸ ਨੂੰ ਤਬਦੀਲ ਕਰ ਸਕਦਾ। ਸੂਰਜ ਦਾ ਚੜ੍ਹਨਾ ਤੇ ਸੂਰਜ ਦਾ ਛਿਪਣਾ ਇਹ ਕਰਤਾਰ ਦੀ ਮਰਿਆਦਾ ਹੈ, ਇਹ ਵਾਹਿਗੁਰੂ ਦੀ ਮਰਿਆਦਾ ਹੈ, ਉਹਨੇ ਆਪ ਬਣਾਈ ਹੈ। ਜੀਵਾਂ ਦਾ ਜਨਮ ਲੈਣਾ ਤੇ ਜੀਵਾਂ ਦਾ ਮਰਨਾ ਇਹ ਵਾਹਿਗੁਰੂ ਦੀ ਮਰਿਆਦਾ ਹੈ, ਔਰ ਇਹ ਮਰਿਆਦਾ ਵਾਹਿਗੁਰੂ ਨੇ ਆਪ ਬਣਾਈ ਹੈ ਗੁਰੂ ਪਿਆਰਿਓ। ਕੋਈ ਇਸ ਮਰਿਆਦਾ ਦੇ ਵਿੱਚ ਹਸਤਕਸ਼ੇਪ ਨਹੀਂ ਕਰ ਸਕਦਾ, ਕੋਈ ਇਸ ਮਰਿਆਦਾ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਗੁਰੂ ਪਿਆਰਿਓ, ਕਿ ਮੈਂ ਬੰਦਿਆਂ ਨੂੰ ਪੈਦਾ ਨਹੀਂ ਹੋਣ ਦਿਆਂਗਾ, ਮੈਂ ਬੰਦਿਆਂ ਨੂੰ ਮਾਰ ਦਿਆਂਗਾ। ਬੜੇ ਹੋਏ ਨੇ ਗੁਰੂ ਪਿਆਰਿਓ ਜਗਤ ਦੇ ਅੰਦਰ, ਬੜੇ ਹੋਏ ਨੇ ਜਗਤ ਦੇ ਅੰਦਰ ਕੰਸ ਵਰਗੇ, ਜਦੋਂ ਪਤਾ ਲੱਗਿਆ ਕਿ ਮੇਰੀ ਮੌਤ ਜਿਹੜੀ ਹੈ ਉਹ ਮੇਰੇ ਭਾਣਜੇ ਦੇ ਹੱਥੋਂ ਹੋਣੀ ਹੈ, ਤੇ ਉਹਨੇ ਭੈਣ ਦੇ ਬੱਚੇ ਮਰਵਾਉਣੇ ਸ਼ੁਰੂ ਕਰਤੇ। ਫਿਰਾਉਣ ਵਰਗੇ, ਫਿਰਾਉਣ ਬਾਦਸ਼ਾਹ ਵਰਗੇ, ਪਤਾ ਨਹੀਂ ਕਿੰਨੇ ਕੁ ਬੱਚੇ ਮਰਵਾ ਛੱਡੇ। ਪਰ ਗੁਰ ਪਿਆਰੀਓ ਮਰੇ ਉਹ ਖੁਦ ਵੀ, ਕਿਉਂਕਿ ਜਨਮ ਤੇ ਮੌਤ ਇਹ ਅਕਾਲ ਪੁਰਖ ਦੀ ਮਰਿਆਦਾ ਦਾ ਹਿੱਸਾ ਹੈ। ਸੂਰਜ ਦਾ ਚੜ੍ਹਨਾ ਛਿਪਣਾ ਦਿਨ ਰਾਤ ਇਹ ਵਾਹਿਗੁਰੂ ਦੀ ਮਰਿਆਦਾ ਦਾ ਹਿੱਸਾ ਹੈ। ਧਰਤੀ ਦਾ ਘੁੰਮਣਾ ਇਹ ਵਾਹਿਗੁਰੂ ਦੀ ਮਰਿਆਦਾ ਦਾ ਹਿੱਸਾ ਹੈ। ਸੂਰਜ ਦਾ ਉਦੈ ਹੋਣਾ, ਗ੍ਰਹਿਾਂ ਦਾ ਗੁਰ ਪਿਆਰੀਓ ਘੁੰਮਣਾ, ਗਲੈਕਸੀ ਦਾ ਹੋਣਾ, ਬ੍ਰਹਿਮੰਡ ਦਾ ਹੋਣਾ, ਗਤੀਸ਼ੀਲ ਬ੍ਰਹਿਮੰਡ ਦਾ ਹੋਣਾ, ਇਹ ਸਭ ਕੁਝ ਕਰਤਾਰ ਦੀ ਮਰਿਆਦਾ ਹੈ। ਗੁਰ ਪਿਆਰਿਓ ਸਭ ਕੁਝ ਕਰਤਾਰ ਦੀ ਮਰਿਆਦਾ, ਔਰ ਇਸ ਮਰਿਆਦਾ ਚ ਸਾਰੇ ਚੱਲਦੇ ਨੇ। ਐਸੀ ਰਹਿਤ ਰਹੋ ਹਰ ਪਾਸਾ, ਐਸੀ ਮਰਿਆਦਾ ਚ ਹਰ ਕੋਈ ਚੱਲ ਰਿਹਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਭ ਵਿਧ ਹਰ ਹਰ ਆਪ ਬਣਈਆ। ਵਿਧ ਦਾ ਮਤਲਬ ਕੀ ਹੈ ਗੁਰ ਪਿਆਰੀ? ਇੱਥੇ ਵਿਧ ਦਾ ਮਤਲਬ ਹੈ ਮਰਿਆਦਾ। ਸਭ ਵਿਧ ਸਾਰੀ ਮਰਿਆਦਾ ਹਰ ਹਰ ਆਪ ਬਣਈਆ, ਇਹ ਵਾਹਿਗੁਰੂ ਨੇ ਕਰਤਾਰ ਨੇ ਆਪ ਬਣਾਈ ਹੋਈ ਹੈ। ਇਹ ਪਾਤਸ਼ਾਹ ਜੀ ਦੱਸਦੇ ਨੇ
ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੇ, ਜੋ ਤੁਰ ਲਿਖਿਆ ਸੋ ਮਿਟੈ ਨਾ ਮਿਟਈਆ।
ਜਿਸ ਸਤਿਗੁਰ ਭੇਟੇ, ਜਿਸ ਜਿਸ ਨੂੰ ਭੇਟੇ ਦਾ ਅਰਥ ਹੈ ਗੁਰ ਪਿਆਰਿਓ ਮਿਲਣਾ, ਭੇਟ ਭੇਟ ਦਾ ਅਰਥ ਹੁੰਦਾ ਮਿਲਣਾ। ਕਹਿੰਦੇ ਜਿਸ ਨੂੰ ਸਤਿਗੁਰੂ ਮਿਲ ਜਾਂਦਾ, ਜਿਹਨੂੰ ਗੁਰੂ ਮਿਲ ਜਾਂਦਾ, ਸੋ ਕੰਚਨ ਹੋਵੇ, ਕਹਿੰਦੇ ਉਹ ਸੋਨਾ ਹੋ ਜਾਂਦਾ ਭਾਈ, ਸੋਨਾ ਹੋ ਜਾਂਦਾ, ਸ਼ੁੱਧ ਸੋਨੇ ਵਰਗਾ ਹੋ ਜਾਂਦਾ ਜਿਹਨੂੰ ਕੰਚਨ ਮਿਲ ਜਾਂਦਾ। ਲੋਹੇ ਵਰਗਾ ਹੁੰਦਾ ਪਰ ਜਿਹਨੂੰ ਗੁਰੂ ਮਿਲ ਜਾਂਦਾ ਨਾ, ਕਹਿੰਦੇ ਉਹ ਲੋਹੇ ਤੋਂ ਸੋਨਾ ਬਣ ਜਾਂਦਾ। ਹੁਣ ਲੋਹੇ ਵਰਗਾ ਹੋਣਾ ਕੀ ਮਤਲਬ ਹੈ ਗੁਰੂ ਪਿਆਰੇ? ਵਿਕਾਰਾਂ ਦਾ ਭਰਪੂਰ ਹੋਣਾ। ਤੇ ਸੋਨੇ ਵਰਗਾ ਕੀ ਮਤਲਬ ਹੈ? ਸੋਨੇ ਵਰਗਾ ਦਾ ਮਤਲਬ ਹੈ ਗੁਣਾਂ ਨਾਲ ਭਰਪੂਰ ਹੋਣਾ। ਗੁਰੂ ਚ ਐਸੀ ਤਾਕਤ ਹੈ, ਗੁਰੂ ਚ ਐਸੀ ਕਲਾ ਹੈ ਕਿ ਅਵਗੁਣ ਹਾਰੇ ਨੂੰ ਗੁਣਵਾਨ ਬਣਾ ਦਿੰਦਾ ਗੁਰੂ। ਗੁਰੂ ਪਿਆਰਿਓ ਗੁਣਵਾਨ ਬਣਾ ਦਿੰਦਾ, ਇਹ ਗੁਰੂ ਦੀ ਸ਼ਕਤੀ ਹੈ। ਜਿਵੇਂ ਪਾਰਸ ਕਹਿੰਦੇ ਨਾ ਲੋਹੇ ਨੂੰ ਸੋਨੇ ਚ ਬਣਾ ਦਿੰਦਾ, ਪਤਾ ਨੀ ਗੁਰੂ ਪਿਆਰਿਓ ਪਾਰਸ ਲੋਹੇ ਨੂੰ ਸੋਨਾ ਬਣਾਉਂਦਾ ਨਹੀਂ ਬਣਾਉਂਦਾ? ਅਸੀਂ ਪੜ੍ਹਦੇ ਹਾਂ ਬਾਣੀ ਚ ਵੀ ਉਦਾਹਰਣਾਂ ਮਿਲਦੀਆਂ ਨੇ। ਪਰ ਗੁਰੂ ਵਿਕਾਰਾਂ ਨਾਲ ਭਰੇ ਹੋਏ ਮਨ ਨੂੰ ਗੁਣਾਂ ਨਾਲ ਭਰ ਦਿੰਦਾ, ਇਹ ਗੁਰੂ ਪਿਆਰਿਓ ਗਰੰਟੀ ਸਤਿਗੁਰੂ ਜੀ ਦਿੰਦੇ ਨੇ ਔਰ ਅਸੀਂ ਮੰਨਦੇ ਹਾਂ। ਪਾਤਸ਼ਾਹ ਕਹਿੰਦੇ ਨੇ ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੇ, ਜਿਹਨੂੰ ਗੁਰੂ ਮਿਲ ਜਾਂਦਾ ਉਹ ਕੰਚਨ ਹੋ ਜਾਂਦਾ। ਜੋ ਤੁਰ ਲਿਖਿਆ ਸੋ ਮਿਟੈ ਨਾ ਮਿਟਈਆ। ਪਰ ਇੱਕ ਗੱਲ ਚੇਤੇ ਰੱਖਿਓ ਗੁਰੂ ਪਿਆਰਿਓ, ਕਹਿੰਦੇ ਜੋ ਸਾਡੇ ਮਸਤਕ ਦੇ ਉੱਤੇ ਲਿਖਿਆ ਇਹ ਮਿਟਣਾ ਨਹੀਂ ਹੈ। ਕਮਾਲ ਦੀ ਗੱਲ ਹੈ, ਜੋ ਸਾਡੇ ਮਸਤਕ ਦੇ ਉੱਤੇ ਲਿਖਿਆ ਉਹ ਮਿਟਣਾ ਨਹੀਂ ਹੈ। ਜੋ ਮਰਜ਼ੀ ਕਰ ਲਈਏ ਸੰਸਾਰ ਦੇ ਅੰਦਰ, ਜਿੰਨੇ ਮਰਜ਼ੀ ਅਡੰਬਰ ਕਰ ਲਈਏ, ਪਖੰਡਵਾਦ ਕਰ ਲਈਏ, ਜਿੰਨੇ ਮਰਜ਼ੀ ਗੁਰੂ ਪਿਆਰਿਓ ਅਸੀਂ ਸਥਾਨਾਂ ਤੇ ਜਾ ਆਈਏ ਦੰਬੀਆਂ ਪਖੰਡੀਆਂ ਦੇ, ਮਿਟਣਾ ਕਦੋਂ ਹੈ? ਮਿਟਣਾ ਉਦੋਂ ਹੈ ਗੁਰੂ ਪਿਆਰਿਓ ਜਦੋਂ ਗੁਰੂ ਮਿਲਣਾ, ਉਦੋਂ ਮਿਟਣਾ ਜਦੋਂ ਗੁਰੂ ਮਿਲਣਾ। ਕਿਉਂਕਿ ਇਹ ਕਲਾ ਜਿਹੜੀ ਹੈ ਨਾ, ਇਹ ਕਲਾ ਜਿਹੜੀ ਹੈ ਨਾ ਲਿਖੇ ਹੋਏ ਨੂੰ ਮਿਟਾਉਣ ਦੀ, ਇਹ ਕੇਵਲ ਤਿੰਨ ਚੀਜ਼ ਤਿੰਨ ਹਸਤੀਆਂ ਕੋਲ ਹੈ ਗੁਰੂ ਪਿਆਰਿਓ, ਹੋਰ ਕਿਸੇ ਕੋਲ ਨਹੀਂ ਹੈ। ਸਾਡੇ ਮੱਥੇ ਦੇ ਲਿਖੇ ਹੋਏ ਲੇਖਾਂ ਨੂੰ ਮਿਟਾਉਣ ਦੀ ਜਿਹੜੀ ਕਲਾ ਹੈ, ਤਾਕਤ ਹੈ, ਜੁਗਤ ਹੈ, ਇਹ ਤਿੰਨ ਹਸਤੀਆਂ ਕੋਲ ਹੈ। ਕਿਹਦੇ ਕਿਹਦੇ ਕੋਲ ਹੈ? ਇੱਕ ਤਾਂ ਹੈ ਗੁਰੂ ਪਿਆਰਿਓ ਵਾਹਿਗੁਰੂ ਦੇ ਕੋਲ, ਦੂਸਰੀ ਹੈ ਗੁਰੂ ਦੇ ਕੋਲ, ਤੇ ਤੀਸਰੀ ਹੈ ਵਾਹਿਗੁਰੂ ਦੇ ਉਸ ਨਾਮ ਕੋਲ ਜਿਹੜਾ ਗੁਰੂ ਤੋਂ ਮਿਲਦਾ ਹੈ, ਜਿਹੜਾ ਗੁਰੂ ਰਾਹੀਂ ਮਿਲਦਾ ਹੈ, ਹੋਰ ਕਿਸੇ ਕੋਲੇ ਤਾਕਤ ਨਹੀਂ ਹੈ। ਇਸ ਕਰਕੇ ਲੋਹੇ ਵਰਗਾ ਮਨ ਵਾਲਾ ਬੰਦਾ ਜਦੋਂ ਗੁਰੂ ਚਰਨਾਂ ਦੇ ਵਿੱਚ ਆ ਜਾਂਦਾ, ਸੰਸਾਰ ਚ ਤੁਰਿਆ ਫਿਰਦਾ ਭਟਕਦਾ, ਉਹਦਾ ਲੋਹੇ ਵਰਗਾ ਜਿਹੜਾ ਮਨ ਹੈ ਉਹ ਸੋਨਾ ਨਹੀਂ ਬਣਦਾ, ਪਰ ਜਦੋਂ ਉਹ ਗੁਰੂ ਕੋਲ ਆ ਜਾਂਦਾ ਤੇ ਗੁਰੂ ਉਹਦੇ ਲੋਹੇ ਵਾਲੇ ਵਰਗੇ ਮਨ ਨੂੰ ਸੋਨੇ ਚ ਤਬਦੀਲ ਕਰ ਦਿੰਦਾ, ਗੁਰੂ ਮੇਡ ਸਕਦਾ। ਵਰਨਾ ਗੁਰੂ ਪਿਆਰੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜੋ ਧੁਰ ਲਿਖਿਆ ਸੋ ਮਿਟੈ ਨਾ ਮਿਟਈਆ। ਜੋ ਧੁਰ ਤੋਂ ਪਰਮੇਸ਼ਵਰ ਨੇ ਲਿਖ ਕੇ ਭੇਜਦਾ ਨਾ, ਉਹ ਨੀ ਮਿਟਦਾ ਹੈ। ਗੁਰੂ ਕੋਲ ਯੋਗਤਾ, ਗੁਰੂ ਕੋਲ ਕਲਾ ਹੈ। ਅੱਗੇ ਦੱਸਦੇ ਨੇ
ਰਤਨ ਪਦਾਰਥ ਗੁਰਮਤ ਪਾਵੇ, ਸਾਗਰ ਭਗਤ ਭੰਡਾਰ ਖੁੱਲਈਆ।
ਸਤਿਗੁਰੂ ਜੀ ਕਹਿੰਦੇ ਭਾਈ ਪੁਰਖੋ, ਜਿਵੇਂ ਗੁਰੂ ਦੇ ਦਰਬਾਰ ਦੇ ਵਿੱਚ ਲੰਗਰ ਚੱਲਦੇ ਪਏ ਆ ਨਾ, ਗੁਰੂ ਪਿਆਰੇ ਖੁੱਲੇ ਲੰਗਰ ਚੱਲਦੇ ਆ ਨਾ, ਖੁੱਲੇ ਜਿਹੜਾ ਮਰਜ਼ੀ ਜਾਈ ਜਾਵੇ, ਭੋਜਨ ਛਕੀ ਜਾਵੇ, ਫਰਕ ਹੀ ਕੋਈ ਨੀ ਪੈਂਦਾ। ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਿਚ ਲੰਗਰ ਚੱਲ ਰਿਹਾ, ਪਤਾ ਨੀ ਕਿੰਨੇ ਕੁ ਜਾ ਰਹੇ ਨੇ ਛਕਣ ਵਾਸਤੇ, ਛਕ ਰਹੇ ਨੇ, ਹੋਰ ਆ ਰਹੇ ਨੇ, ਛਕ ਰਹੇ ਨੇ, ਹੋਰ ਆ ਰਹੇ ਨੇ, ਭੰਡਾਰੇ ਖੁੱਲੇ ਪਏ ਆ ਨਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰੂ ਕੋਲੇ ਹਰ ਚੀਜ਼ ਦੇ ਭੰਡਾਰੇ ਖੁੱਲੇ ਆ। ਮਹਾਰਾਜ ਹੋਰ ਕਾਹਦੇ ਭੰਡਾਰੇ ਖੁੱਲੇ ਆ, ਲੰਗਰ ਦੇ ਭੰਡਾਰੇ ਤਾਂ ਹੈ, ਹੋਰ ਕਾਹਦੇ ਭੰਡਾਰੇ ਖੁੱਲੇ ਆ। ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਰਤਨ ਪਦਾਰਥ ਗੁਰਮਤ ਪਾਵੇ, ਜਿਹੜਾ ਰਤਨ ਪਦਾਰਥ ਹੈ ਨਾ, ਨਾਮ ਰੂਪੀ ਰਤਨ ਪਦਾਰਥ ਹੈ, ਇਹ ਗੁਰੂ ਦੀ ਮਤ ਰਾਹੀਂ ਪ੍ਰਾਪਤ ਕੀਤਾ ਜਾਂਦਾ ਗੁਰੂ ਪਿਆਰਿਓ। ਕਿਉਂ? ਕਹਿੰਦੇ ਸਾਗਰ ਭਗਤ ਭੰਡਾਰ ਖੁਲਈਆ, ਕਹਿੰਦੇ ਗੁਰੂ ਜਿਹੜਾ ਹੈ ਸਮੁੰਦਰ ਹੈ, ਭਗਤੀ ਦੇ ਭੰਡਾਰੇ ਗੁਰੂ ਕੋਲੇ ਖੁੱਲੇ ਪਏ ਨੇ, ਭਗਤੀ ਦੇ ਭੰਡਾਰ ਖੋਲੇ ਗੁਰੂ ਨੇ, ਭਗਤੀ ਦੇ ਭੰਡਾਰ, ਨਾਮ ਦੇ ਭੰਡਾਰ ਖੋਲੇ ਨੇ। ਹੁਣ ਸਰੀਰਕ ਤ੍ਰਿਪਤੀ ਵਾਸਤੇ ਤਾਂ ਲੰਗਰ ਹੈ, ਭੰਡਾਰੇ ਖੁੱਲੇ ਨੇ, ਵੀ ਸਰੀਰਕ ਤ੍ਰਿਪਤੀ ਕਰ ਲਓ, ਤੇ ਫੇਰ ਕਹਿੰਦੇ ਭਗਤੀ ਦੇ ਭੰਡਾਰਿਆਂ ਵੱਲ ਆ ਜਾਓ। ਉਹ ਕਿੱਥੇ? ਸੰਗਤ ਦੇ ਵਿੱਚ। ਪਰ ਆਮ ਤੌਰ ਤੇ ਅਸੀਂ ਕੀ ਕਰਦੇ ਹਾਂ ਗੁਰੂ ਪਿਆਰਿਓ, ਅੱਜ ਕੱਲ੍ਹ ਅਸੀਂ ਸਰੀਰਕ ਤ੍ਰਿਪਤੀ ਵਾਸਤੇ ਗੁਰੂ ਕੇ ਲੰਗਰਾਂ ਦੇ ਵਿੱਚ ਜਾਣ ਦੀ ਤਰਜੀਹ ਦਿੰਦੇ ਹਾਂ। ਜਾਣਾ ਹੈ ਲੰਗਰਾਂ ਚ, ਸਰੀਰਕ ਤ੍ਰਿਪਤੀ ਵੀ ਕਰਨੀ ਹੈ, ਸਰੀਰਕ ਤ੍ਰਿਪਤੀ ਵੀ ਕਰਨੀ ਹੈ, ਪਰ ਭਗਤੀ ਦੇ ਭੰਡਾਰੇ ਵੀ ਗੁਰੂ ਪਿਆਰਿਓ ਗੁਰੂ ਪਾਸੋਂ ਲੈਣੇ, ਜਿਹੜੇ ਦੀਵਾਨ ਦੇ ਵਿੱਚ ਮਿਲਦੇ ਨੇ, ਦਰਬਾਰ ਦੇ ਵਿੱਚ ਮਿਲਦੇ ਨੇ, ਸਤਸੰਗਤ ਚੋਂ ਮਿਲਦੇ ਨੇ। ਪਰ ਆਮ ਤੌਰ ਤੇ ਅਸੀਂ ਕੀ ਦੇਖਦੇ ਹਾਂ ਗੁਰੂ ਪਿਆਰਿਓ, ਲੰਗਰਾਂ ਚ ਭੀੜ ਹੁੰਦੀ ਹੈ, ਲੇਕਿਨ ਜਿੱਥੇ ਕਥਾ ਕੀਰਤਨ ਹੋ ਰਿਹਾ ਹੁੰਦਾ ਉੱਥੇ ਥੋੜੇ ਬੈਠੇ ਹੁੰਦੇ ਨੇ। ਜੇ ਸਰੀਰ ਦੀ ਲੋੜ ਹੈ ਨਾ ਗੁਰੂ ਪਿਆਰਿਓ ਭੋਜਨ, ਤੇ ਮਨ ਦੀ, ਆਤਮਾ ਦੀ ਵੀ ਜ਼ਰੂਰਤ ਹੈ ਭਗਤੀ, ਆਤਮਾ ਦੀ ਵੀ ਜ਼ਰੂਰਤ ਹੈ, ਮਨ ਦੀ ਵੀ ਜ਼ਰੂਰਤ ਹੈ ਭਗਤੀ, ਤੇ ਭਗਤੀ ਦੇ ਭੰਡਾਰੇ ਜਿਹੜੇ ਨੇ ਗੁਰੂ ਨੇ ਸਤਸੰਗਤ ਚ ਖੋਲੇ ਹੋਏ ਨੇ, ਇੱਥੇ ਬਹੁਤ ਘੱਟ ਆਉਂਦੇ ਨੇ ਗੁਰੂ ਪਿਆਰਿਓ, ਇੱਥੇ ਬਹੁਤ ਘੱਟ ਆਉਂਦੇ ਹਾਂ। ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਰਤਨ ਪਦਾਰਥ ਗੁਰਮਤ ਪਾਵੇ, ਇਹ ਜਿਹੜੇ ਨਾਮ ਰੂਪੀ ਰਤਨ ਪਦਾਰਥ ਹੈ ਨਾ, ਇਹ ਗੁਰੂ ਦੀ ਮਤ ਨਾਲ ਮਿਲਦੇ ਹੈ। ਸਾਗਰ ਭਗਤ ਭੰਡਾਰ ਖੁਲਈਆ, ਖੁਲਈਆ ਦਾ ਮਤਲਬ ਹੈ ਖੋਲੇ ਹੋਏ ਨੇ। ਕੀ ਖੋਲੇ ਹੋਏ ਨੇ? ਭੰਡਾਰ ਖੋਲੇ ਹੋਏ ਨੇ। ਕਾਹਦੇ ਖੋਲੇ ਹੋਏ ਨੇ? ਭਗਤੀ ਦੇ ਖੋਲੇ ਹੋਏ ਨੇ, ਮੁੱਕ ਨਾ ਜਾਣ। ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੁੱਕਣੇ ਨਹੀਂ, ਇਹ ਸਮੁੰਦਰ ਹੈ, ਸਾਗਰ ਸ਼ਬਦ ਹੈ, ਸਾਗਰ ਇਹ ਸਮੁੰਦਰ ਹੈ, ਮੁੱਕਣੇ ਨਹੀਂ ਹੈ। ਜਿੰਨੀਆਂ ਮਰਜ਼ੀ ਬਾਲਟੀਆਂ ਭਰ ਭਰ ਲਈ ਜਾਓ, ਇਹ ਨਹੀਂ ਮੁੱਕਣੇ ਹੈ। ਕਹਿੰਦੇ ਜਿਵੇਂ ਲੰਗਰ ਚੋਂ ਅੰਨ ਨਹੀਂ ਨਾ ਮੁੱਕਣਾ, ਉਵੇਂ ਗੁਰੂ ਪਿਆਰਿਓ ਸਤਸੰਗਤ ਦੇ ਵਿੱਚੋਂ ਭਗਤੀ ਨਹੀਂ ਮੁੱਕਣੀ ਹੈ, ਨਾਮ ਨਹੀਂ ਮੁੱਕਣਾ ਹੈ। ਸੂਰਜ ਖਤਮ ਹੋ ਸਕਦਾ ਹੈ, ਚੰਦ ਗੁਰੂ ਪਿਆਰਿਓ ਟੁੱਟ ਕੇ ਥੱਲੇ ਡਿੱਗ ਸਕਦਾ ਹੈ, ਸੂਰਜ ਪੂਰਬ ਦੀ ਬਜਾਏ ਪੱਛਮ ਚੋਂ ਚੜ ਸਕਦਾ ਹੈ, ਪਰ ਗੁਰੂ ਦੇ ਭਗਤੀ ਦੇ ਭੰਡਾਰੇ ਜਿਹੜੇ ਹੈ ਕਦੇ ਖਤਮ ਨਹੀਂ ਹੋ ਸਕਦੇ। ਵਾਹ, ਇਹ ਧੰਨ ਗੁਰੂ ਰਾਮਦਾਸ ਮਹਾਰਾਜ ਇੱਥੇ ਗੁਰੂ ਪਿਆਰਿਓ ਸਾਨੂੰ ਸਮਝਾਉਂਦੇ ਨੇ, ਅੱਗੇ ਜ਼ਿਕਰ ਕਰਦੇ ਨੇ।
ਗੁਰਚਰਨੀ ਇੱਕ ਸ਼ਰਦਾ ਉਪਜੀ, ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਪਈਆ।
ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਪੁਰਖੋ, ਜਦੋਂ ਸੰਗਤ ਚਾਹੇ ਨਾ ਅਸੀਂ ਗੁਰੂ ਦੇ ਚਰਨਾਂ ਚ ਆਏ, ਤੇ ਸੱਚੀ ਗੱਲ ਹੈ ਗੁਰੂ ਦੀਆਂ ਬਾਤਾਂ ਸੁਣ ਕੇ ਸਾਡੇ ਮਨ ਚ ਸ਼ਰਧਾ ਭਾਵ ਪੈਦਾ ਹੋ ਗਿਆ। ਸ਼ਰਧਾ ਭਾਵ ਜਦੋਂ ਬੜਿਆਈਆਂ ਸੁਣੀਆਂ, ਬੜਿਆਈਆਂ ਸੁਣੀਆਂ, ਪ੍ਰਚਾਰ ਹੋਈ ਹੈ ਗੁਰੂ ਪਿਆਰਿਓ, ਜਿਹੜਾ ਗੁਰੂ ਦੀਆਂ ਬੜਿਆਈਆਂ ਸਾਡੇ ਹਿਰਦਿਆਂ ਦੇ ਵਿੱਚ ਭਰੇ, ਸਾਡੇ ਹਿਰਦਿਆਂ ਚ ਭਰੇ। ਕਿਸੇ ਵੀ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਦੋ ਤਰੀਕੇ ਹੁੰਦੇ ਗੁਰੂ ਪਿਆਰਿਓ, ਇੱਕ ਖੰਡਨ ਵਿਧੀ, ਇੱਕ ਮੰਡਣ ਵਿਧੀ। ਖੰਡਨ ਵਿਧੀ ਵੀ ਗੁਰੂ ਪਿਆਰਿਓ ਹੁੰਦੀ ਹੈ, ਪਰ ਮੰਡਣ ਵਿਧੀ ਜਿਹੜੀ ਹੈ ਉਹ ਜ਼ਿਆਦਾ ਇਸਤੇਮਾਲ ਕੀਤੀ ਜਾਂਦੀ। ਆ ਚੰਗਾ ਭਾਈ, ਸਾਡੇ ਗੁਰੂ ਚਾਹ ਵੀ ਖੂਬੀ ਹੈ, 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 ਤੇ ਕਿਤੇ ਗੁਰੂ ਪਿਆਰਿਓ ਕਿਤੇ ਕਿਸੇ ਦਾ ਔਗਣ ਦੱਸਣਾ, ਤੇ ਟੂਕ ਮਾਤਰ ਜੇ ਦੱਸਿਆ ਜਾਂਦਾ, ਫਿਰ ਸ਼ਰਧਾ ਭਾਵ ਪੈਦਾ ਹੁੰਦਾ ਗੁਰੂ ਪਿਆਰਿਓ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਗੁਰ ਚਰਨੀ ਇੱਕ ਸ਼ਰਧਾ ਉਪਜੀ, ਜਦੋਂ ਗੁਰੂ ਚਰਨਾਂ ਚ ਆਏ ਨਾ ਗੁਰੂ ਪਿਆਰਿਓ, ਤੇ ਕਹਿੰਦੇ ਇੱਕ ਸ਼ਰਧਾ ਉਪਜੀ, ਕਹਿੰਦੇ ਇੱਕ ਸ਼ਰਧਾ ਪੈਦਾ ਹੋ ਗਈ ਸਾਡੇ ਮਨ ਚ। ਮਹਾਰਾਜ ਜਦੋਂ ਸ਼ਰਧਾ ਪੈਦਾ ਹੋ ਗਈ, ਫੇਰ ਕਹਿੰਦੇ ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਪਈਆ, ਕਹਿੰਦੇ ਹੁਣ ਤਾਂ ਵਾਹਿਗੁਰੂ ਦੀਆਂ ਬੜਿਆਈਆਂ ਕਰਦੇ, ਗੁਰੂ ਦੀਆਂ ਬੜਿਆਈਆਂ ਕਰਦੇ, ਕਦੇ ਤ੍ਰਿਪਤੀ ਨਹੀਂ ਆਉਂਦੀ, ਰਾਜੀ ਨਹੀਂ ਆਉਂਦਾ। ਕਹਿੰਦੇ ਜਿੱਥੇ ਦੇਖੀਏ ਉੱਥੇ ਸ਼ੁਰੂ ਹੋ ਜਾਈਦਾ ਗੁਰੂ ਦੀਆਂ ਬੜਿਆਈਆਂ ਕਰਨ ਵਾਸਤੇ, ਜਿੱਥੇ ਦੇਖੀਏ ਨਾ ਉੱਥੇ ਸ਼ੁਰੂ ਹੋ ਜਾਈਦਾ ਗੁਰੂ ਦੀਆਂ ਬੜਿਆਈਆਂ ਕਰਨ ਵਾਸਤੇ। ਰਿਸ਼ਤੇਦਾਰੀ ਚ ਜਾਈਦਾ, ਉਹ ਦੋ ਕੁ ਮਿੰਟ ਕਬੀਲਦਾਰੀ ਦੀਆਂ ਗੱਲਾਂ ਕਰਕੇ ਗੁਰੂ ਦੀਆਂ ਵਡਿਆਈਆਂ ਸ਼ੁਰੂ ਕਰ ਲਈ ਦੀਆਂ, ਕਹਿੰਦੇ ਰਾਜੀ ਨਹੀਂ ਆਉਂਦਾ। ਕਹਿੰਦੇ ਜੀ ਕਰਦੇ ਗੁਰੂ ਦੀਆਂ ਵਡਿਆਈਆਂ ਕਰੀ ਜਾਈਏ, ਗੁਰੂ ਦੀਆਂ ਵਡਿਆਈਆਂ ਸੁਣੀ ਜਾਈਏ। ਮਹਾਰਾਜ ਇਹ ਕਲਾ, ਇਹ ਸ਼ਰਧਾ ਭਾਵ ਕਿੱਥੋਂ ਪੈਦਾ ਹੋਇਆ? ਸਤਿਗੁਰੂ ਜੀ ਕਹਿੰਦੇ ਗੁਰੂ ਚਰਨਾਂ ਚੋਂ। ਭਾਈ ਤੁਹਾਡੇ ਵੀ ਹੋ ਸਕਦਾ, ਗੁਰੂ ਚਰਨਾ ਚਾਓ। ਗੁਰ ਚਰਣੀ ਇੱਕ ਸਰਧਾ ਉਪਜੀ, ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਪਈਆ। ਸਾਨੂੰ ਹੁਣ ਹਰੀ ਦੇ ਗੁਣ ਗਾਉਂਦਿਆਂ, ਗੁਰੂ ਦੀ ਸਿਫਤ ਕਰਦਿਆਂ ਤ੍ਰਿਪਤ ਨਾ ਪਈਆ, ਤ੍ਰਿਪਤੀ ਨਹੀਂ ਹੁੰਦੀ, ਰੱਜ ਨਹੀਂ ਆਉਂਦਾ ਹੈ। ਕਰੀ ਜਾਈਏ ਜੀ ਕਰਦਾ, ਕਰੀ ਜਾਈਏ ਜੀ ਕਰਦਾ, ਕਰੀ ਜਾਈਏ। ਕੀ ਕਰੀ ਜਾਈਏ? ਗੁਰੂ ਦੀ ਵਡਿਆਈ, ਅਕਾਲ ਪੁਰਖ ਦੀ ਵਡਿਆਈ, ਗੁਰੂ ਕੀ ਮਹਿਮਾ, ਅਕਾਲ ਪੁਰਖ ਦੀ ਮਹਿਮਾ। ਸੁਣੀ ਜਾਈਏ, ਸੁਣੀ ਜਾਈਏ, ਸੁਣੀ ਜਾਈਏ। ਜਿਹੜਾ ਮਰਜ਼ੀ ਕਰੇ ਗੁਰੂ ਪਿਆਰਿਓ, ਜਿਹੜਾ ਗੁਰੂ ਦੀ ਵਡਿਆਈ ਕਰਦਾ ਉਹਨੂੰ ਸੁਣਨ ਜ਼ਰੂਰ ਜਾਣਾ ਚਾਹੀਦਾ। ਜਿਹੜਾ ਗੁਰੂ ਦੀ ਵਡਿਆਈ ਕਰਦਾ ਤੇ ਜਿਹੜਾ ਨਿੰਦਿਆ ਕਰਦਾ ਉਹਨੂੰ ਨਹੀਂ ਸੁਣਨਾ ਚਾਹੀਦਾ। ਗੁਰੂ ਪਿਆਰਿਓ, ਨਿੰਦਿਆ ਕਰਨ ਵਾਲੇ ਵੀ ਬਹੁਤ ਨੇ ਇੱਥੇ, ਆਹ ਵੀ ਗਲਤ ਹੈ ਜੀ, ਆਹ ਵੀ ਗਲਤ ਹੈ, ਉਹਨੂੰ ਨਹੀਂ ਕਦੇ ਸੁਣਨਾ ਚਾਹੀਦਾ। ਵਡਿਆਈ ਸੁਣਨੀ ਚਾਹੀਦੀ ਹੈ ਜਿਹਦੇ ਨਾਲ ਗੁਰੂ ਦੇ ਪ੍ਰਤੀ ਸ਼ਰਧਾ ਪੈਦਾ ਹੋਵੇ, ਤੇ ਜਿਹੜੇ ਬਚਨ ਸਾਡੇ ਮਨ ਚ ਗੁਰੂ ਦੇ ਪ੍ਰਤੀ ਸ਼ੰਕਾ ਪੈਦਾ ਕਰਦੇ ਨੇ, ਗੁਰੂ ਪਿਆਰਿਓ ਗੁਰੇਜ਼ ਕਰਨਾ ਚਾਹੀਦਾ ਉਹਨਾਂ ਬਚਨਾਂ ਨੂੰ ਸੁਣ। ਇਹ ਪਾਤਸ਼ਾਹ ਦੱਸਦੇ ਨੇ,
ਪਰਮ ਬੈਰਾਗ ਨਿਤ ਨਿਤ ਹਰਿ ਧਿਆਏ, ਮੈਂ ਹਰ ਗੁਣ ਕਹਤੇ ਭਾਵ ਨੀ ਕਹੀਆ।
ਪਰਮ ਬੈਰਾਗ, ਪਰਮ ਬੈਰਾਗ ਨਿਤ ਨਿਤ ਹਰ ਧਿਆਈਐ। ਕਹਿੰਦੇ ਭਾਈ ਪੁਰਖੋ, ਵੱਡਾ ਕਹਿੰਦੇ ਬੈਰਾਗ ਕੀ ਹੈ? ਨਿਤ 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 ਉਸ ਅਕਾਲ ਪੁਰਖ ਨੂੰ ਧਿਆਉਣਾ ਚਾਹੀਦਾ। ਮੈਂ ਹਰ ਗੁਣ ਕਹਤੇ ਭਾਵ ਨੀ ਕਹੀਆ। ਸਾਨੂੰ ਤਾਂ ਕਹਿੰਦੇ ਭਾਈ ਵਾਹਿਗੁਰੂ ਦੇ ਗੁਣਾਂ ਨੂੰ ਕਹਿੰਦੇ ਆ, ਵਾਹਿਗੁਰੂ ਦੇ ਗੁਣਾਂ ਨੂੰ ਕਹਿੰਦੇ ਆ, ਜਿਹੜਾ ਹੈ ਉਹ ਤ੍ਰਿਪਤੀ ਨਹੀਂ ਹੁੰਦੀ। ਭਾਵਨਾ ਹੀ ਐਸੀ ਹੈ ਕਿ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਆ।
ਬਾਰ ਬਾਰ ਖਿਨ ਖਿਨ ਪਲ ਕਹੀਐ, ਹਰ ਪਾਰ ਨਾ ਪਾਵੇ ਪਰ ਪਰਈਆ।
ਲਗਨ ਲਗਨ ਪੈਦਾ ਹੋ ਗਈ ਹੈ, ਹੁਣ ਲਗਨ ਪੈਦਾ ਹੋ ਗਈ ਹੈ, ਧੁਨ ਪੈਦਾ ਹੋ ਗਈ ਹੈ, ਵੱਡੀ ਲਗਨ ਪੈਦਾ ਹੋ ਗਈ ਹੈ ਕਿ ਵਾਹਿਗੁਰੂ ਨੂੰ ਕਹੀ ਜਾਂਦੇ ਆ, ਵਾਹਿਗੁਰੂ ਨੂੰ ਗਾਈ ਜਾਂਦੇ ਆ। ਕਹਿੰਦੇ ਪਾਤਸ਼ਾਹ ਕਹਿੰਦੇ ਬਾਰ ਬਾਰ ਖਿਨ ਖਿਨ ਪਲ ਕਹੀਐ, ਬਾਰ ਬਾਰ ਗੁਰੂ ਨੂੰ ਕਹਿਣਾ ਚਾਹੀਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਖਿਨ ਖਿਨ ਕਹਿਣਾ ਚਾਹੀਦਾ, ਪਲ ਪਲ ਕਹਿਣਾ ਚਾਹੀਦਾ, ਹਰ ਪਾਰ ਨਾ ਪਾਵੇ ਪਰੈ ਪਰਈਆ, ਕਿਉਂਕਿ ਉਸ ਕਰਤਾਰ ਦਾ, ਉਸ ਗੁਰੂ ਦਾ ਪਾਰ ਨਹੀਂ ਪਾਇਆ ਜਾ ਸਕਦਾ, ਪਾਰ ਨਹੀਂ ਲੱਭਿਆ ਜਾ ਸਕਦਾ, ਉਰਲਾ ਪਰਲਾ ਬੰਨਾ ਨਹੀਂ ਦੱਸਿਆ ਜਾ ਸਕਦਾ।
ਸਾਸਤ ਵੇਦ ਪੁਰਾਨ ਪੁਕਾਰਹੀ, ਧਰਮ ਕਰੋ ਖੱਟ ਕਰਮ ਦ੍ਰਿੜਈਆ।
ਸਾਸਤ ਵੇਦ ਪੁਰਾਨ ਪੁਕਾਰ ਹੈ, ਧਰਮ ਕਰੋ ਖੱਟ ਕਰਮ ਦ੍ਰਿੜਈਆ। ਹੁਣ ਸ਼ਾਸਤਰ ਹੈ, ਵੇਦ ਹੈ, ਇਹ ਕੀ ਪੁਕਾਰਦੇ ਨੇ? ਇਹ ਕਹਿੰਦੇ ਧਰਮ ਕਰੋ। ਕਿਹੜਾ ਧਰਮ ਕਰੋ? ਕਹਿੰਦੇ ਖੱਟ ਕਰਮ ਦ੍ਰਿੜਈਆ। ਇਹ ਛੇ ਕਰਮ ਦ੍ਰਿੜ ਕਰਾਉਂਦੇ ਨੇ ਜਿਹੜੇ ਬ੍ਰਾਹਮਣ ਦੇ ਮੰਨੇ ਜਾਂਦੇ ਨੇ, ਦਾਨ ਦੇਣਾ, ਦਾਨ ਲੈਣਾ, ਜੱਗ ਕਰਨਾ, ਜੱਗ ਕਰਾਉਣਾ, ਇਸੇ ਤਰ੍ਹਾਂ ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਖੱਟ ਕਰਮ ਹੈ ਗੁਰੂ ਪਿਆਰਿਓ। ਕਹਿੰਦੇ ਇਹਨਾਂ ਕਰਮਾਂ ਨੂੰ ਦ੍ਰਿੜ ਕਰਾਉਂਦੇ ਨੇ, ਬਾਰ ਬਾਰ ਦ੍ਰਿੜ ਕਰਾਉਂਦੇ ਨੇ ਸ਼ਾਸਤਰ ਸਿਮਰਤੀਆਂ। ਇਹ ਕਹਿੰਦੇ ਧਰਮ ਕਰੋ, ਧਰਮ ਕਰੋ। ਕਿਹੜਾ ਧਰਮ ਕਰੋ? ਕਹਿੰਦੇ ਛੇ ਕਰਮਾਂ ਵਾਲਾ ਧਰਮ ਕਰੋ, ਖੱਟ ਕਰਮਾਂ ਵਾਲਾ ਧਰਮ ਕਰੋ, ਇਹ ਦ੍ਰਿੜ ਕਰਾਉਂਦੇ ਨੇ।
ਮਨਮੁਖ ਪਾਖੰਡ ਭਰਮ ਵਿਗੂਤੇ, ਲੋਭ ਲਹਿਰ ਨਾਲ ਭਾਰ ਬੁਡਈਆ।
ਜਿਹੜੇ ਆਪਣੇ ਮਨ ਦੀ ਮਰਜ਼ੀ ਕਰਦੇ ਨੇ, ਕਹਿੰਦੇ ਮਨਮੁਖ ਪਾਖੰਡ ਭਰਮ ਵਿਗੂਤੇ, ਉਹ ਕਹਿੰਦੇ ਭਰਮਾਂ ਦੇ ਵਿੱਚ ਪਏ ਹੋਏ, ਪਖੰਡਾਂ ਦੇ ਵਿੱਚ ਪਏ ਫਸੇ ਰਹਿੰਦੇ ਨੇ, ਪਖੰਡਾਂ ਦੇ ਵਿੱਚ ਉਲਝੇ ਰਹਿੰਦੇ ਨੇ। ਲੋਭ ਲਹਿਰ ਨਾਵ ਭਾਰ ਬੁਡਈਆ, ਜਿਵੇਂ ਕਹਿੰਦੇ ਭਾਈ ਕਹਿੰਦੇ ਕਿਸ਼ਤੀ ਡੁੱਬ ਜਾਂਦੀ ਹੈ ਨਾ, ਭਾਰ ਪਾ ਦਈਏ ਬਹੁਤਾ, ਇਵੇਂ ਕਹਿੰਦੇ ਲੋਭ ਦੇ ਨਾਲ ਐਸੇ ਜੀਵ ਜਿਹੜੇ ਨੇ ਜਗਤ ਰੂਪੀ ਸਾਗਰ ਚ ਡੁੱਬ ਜਾਂਦੇ ਨੇ।
ਨਾਮ ਜਪੋ ਨਾਮੇ ਗਤ ਪਾਵੋ, ਸਿਮਰਤ ਸ਼ਾਸਤਰ ਨਾਮ ਦ੍ਰਿੜਈਆ।
ਪਰ ਸਾਨੂੰ ਸਤਿਗੁਰੂ ਜੀ ਕਹਿੰਦੇ ਭਾਈ ਤੁਸੀਂ ਖੱਟ ਕਰਮ ਵਾਲੇ ਪਾਸੇ ਨਹੀਂ ਆਉਣਾ, ਤੁਸੀਂ ਕੀ ਕਰਨਾ? ਕਹਿੰਦੇ ਤੁਸੀਂ ਨਾਮ ਜਪੋ ਨਾਮੇ ਗਤ ਪਾਵੋ, ਤੁਸੀਂ ਨਾਮ ਜਪਣਾ, ਕਿਉਂਕਿ ਨਾਮ ਦੇ ਨਾਲ ਹੀ ਤੁਹਾਨੂੰ ਅਵਸਥਾ ਮਿਲਣੀ ਹੈ, ਨਾਮ ਦੇ ਨਾਲ ਹੀ ਤੁਹਾਨੂੰ ਉੱਚਾ ਪਦ ਮਿਲਣਾ ਹੈ। ਇਸ ਕਰਕੇ ਸਿਮਰਤ ਸ਼ਾਸਤਰ ਨਾਮ ਦ੍ਰਿੜਈਆ, ਤੁਸੀਂ ਕਹਿੰਦੇ ਨਾਮ ਦ੍ਰਿੜ ਕਰਨਾ ਤੁਹਾਡੇ ਵਾਸਤੇ, ਇਹੋ ਹੀ ਸਿਮਰਤੀਆਂ ਸ਼ਾਸਤਰਾਂ ਦਾ ਪਾਠ ਹੈ, ਸ਼ਾਸਤਰਾਂ ਦੇ ਕਰਮ ਨੇ, ਨਾਮ ਜਪਣਾ ਤੁਹਾਡੇ ਵਾਸਤੇ ਸ਼ਾਸਤਰਾਂ ਦਾ ਕਰਮ ਹੈ, ਹੋਰ ਕੋਈ ਕਰਮ ਨਹੀਂ ਕਰਨਾ।
ਹੋ ਮੈਂ ਜਾਏ ਤਾਂ ਨਿਰਮਲ ਹੋਵੇ, ਗੁਰਮੁਖ ਪਰਚੈ ਪਰਮ ਪਦ ਪਈਆ।
ਨਾਮ ਜਪੋਗੇ ਬੰਦਗੀ ਕਰੋਗੇ, ਕਹਿੰਦੇ ਹਉਮੈ ਜਾਏ ਤੂੰ ਸਾਡੀ ਹਉਮੈ ਚਲੇ ਜਾਏਗੀ, ਤਾਂ ਨਿਰਮਲ ਹੋਵੇ ਤੁਸੀਂ ਮੈਲ ਰਹਿ ਤੂੰ ਜਾਓਗੇ, ਗੁਰਮੁਖ ਪਰਚੈ ਪਰਮ ਪਦ ਪਈਆ। ਜੇ ਗੁਰੂ ਦੇ ਲੜ ਲੱਗ ਕੇ ਜਿਹੜੇ ਗੁਰੂ ਦੀ ਬਾਣੀ ਚ ਪਰਚ ਜਾਂਦੇ ਨੇ, ਨਾਮ ਚ ਪਰਚ ਜਾਂਦੇ ਨੇ, ਉਹਨਾਂ ਨੂੰ ਪਰਮ ਪਦਵੀ ਮਿਲਦੀ ਹੈ, ਵੱਡੀ ਪਦਵੀ ਮਿਲਦੀ ਹੈ। ਹੁਣ ਵੱਡੀ ਪਦਵੀ ਕਿਹੜੀ ਗੁਰੂ ਪਿਆਰਿਓ? ਵੱਡੀ ਪਦਵੀ ਹੈ ਉੱਚੀ ਅਵਸਥਾ, ਅਧਿਆਤਮਿਕਤਾ ਦਾ ਸਿਖਰ ਜਿਹੜਾ ਉਹਨਾਂ ਨੂੰ ਮਿਲਦਾ।
ਇਹ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵਹਿ ਸੇ ਕਰਮ ਕਮਈਆ।
ਆਖਰੀਆਂ ਪੰਕਤੀਆਂ ਚ ਗੁਰੂ ਪਿਆਰੀ ਉਹ ਸਤਿਗੁਰੂ ਜੀ ਅਕਾਲ ਪੁਰਖ ਨੂੰ ਕਹਿੰਦੇ ਨੇ, ਦੇਖੋ ਆਖਰੀ ਪੰਕਤੀ ਅਕਾਲ ਪੁਰਖ ਨੂੰ ਸੰਬੋਧਨ ਹੈ, ਕਹਿੰਦੇ ਇਹੋ ਜਗ ਵਰਣ ਰੂਪ ਸਭ ਤੇਰਾ ਵਾਹਿਗੁਰੂ, ਇਹ ਸੰਸਾਰ ਦੇ ਵਿੱਚ ਵਰਣ ਰੂਪ ਸਭ ਤੇਰੇ ਨੇ, ਜਿਤ ਲਾਭ ਹੈ ਸੇ ਕਰਮ ਕਮਈਆ, ਜਿਹਨੂੰ ਤੂੰ ਜਿੱਧਰ ਲਾਇਆ ਕਹਿੰਦੇ ਉਧਰ ਉਹ ਜੀਵ ਜਿਹੜੇ ਨੇ ਕਰਮ ਕਰਦੇ ਪਏ ਨੇ।
ਨਾਨਕ ਜੰਤ ਵਜਾਏ ਵਾਜਹੀ ਜਿਤ ਪਾਵੇ ਤਿਤ ਰਾਹੀ ਚਲਈਆ।
ਨਾਨਕ ਜੰਤ ਵਜਾਏ ਵਾਜਾ ਹੈ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਸੰਗਤ ਚ ਬੈਠੇ ਨੇ ਇਨ੍ਹਾਂ ਨੂੰ ਸਮਝਾਓ ਭਾਈ ਪੁਰਖੋ, ਇਹ ਜਿਹੜੇ ਜੰਤ ਨੇ ਨਾ ਸੰਸਾਰ ਦੇ ਜੀਵ, ਕਹਿੰਦੇ ਇਹ ਵਾਜੇ ਨੇ ਅਕਾਲ ਪੁਰਖ ਦੇ, ਜਿਵੇਂ ਕਹਿੰਦੇ ਪਰਮੇਸ਼ਵਰ ਵਜਾ ਰਹੇ ਆ ਵੱਜ ਰਾਏ ਨੇ, ਜਿੱਤ ਭਾਵੇ ਜਿਵੇਂ ਉਹਨੂੰ ਚੰਗਾ ਲੱਗਦਾ, ਤਿਤ ਰਾਹ ਚਲਈਆ ਉਵੇਂ ਕਹਿੰਦੇ ਉਹ ਰਾਹ ਤੋਰ ਰਿਹਾ, ਉਵੇਂ ਉਹ ਮਾਰਗ ਤੋਰ ਰਿਹਾ ਹੈ। ਇਹ ਸ੍ਰੀ ਗੁਰੂ ਰਾਮਦਾਸ ਜੀ ਨੇ ਅਕਾਲ ਪੁਰਖ ਦੀ ਉਪਮਾ ਅਕਾਲ ਪੁਰਖ ਦੀ ਵਡਿਆਈ ਦੇ ਵਿੱਚ ਗੁਰੂ ਪਿਆਰੇ ਸ਼ਬਦ ਕਹੇ ਨੇ, ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਸਮਾਪਤੀ ਕਰਦੇ ਆ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾ ਚੱਖਾਂ। ਆਓ ਸਾਰੇ ਰਲ ਮਿਲ ਕੇ ਆਖਰੀ ਪੰਕਤੀਆਂ ਪੜ੍ਹੀਏ ਇੱਕ ਵਾਰੀ ਫੇਰ, ਬੰਦੀ ਛੋੜ ਦਿਵਸ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ 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 ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵਹਿ ਸੇ ਕਰਮ ਕਮਈਆ। ਨਾਨਕ ਜੰਤ ਵਜਾਏ ਵਾਜਹਿ, ਜਿਤ ਭਾਵੈ ਤਿਤ ਰਾਹਿ ਚਲਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।